ਸਤਨਾਮ ਸ੍ਰੀ ਵਾਹਿਗੁਰੂ ਜੀ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਜੋਗ ਦਇਆਲ, ਦੀਨਾਨਾਥ ਮਯਾ ਕਰੋ। ਸਰੀਰ ਸਵਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ। ਬਾਣੀ ਮੁਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਤਿਨ ਜਮ ਨੇੜ ਨਾ ਆਵੈ, ਗੁਰ ਸ਼ਬਦ ਕਮਾਵੈ। ਕਬਹੋ ਨਾ ਆਵਹਿ ਹਾਰ ਜੀਓ। ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਓ। ਤਿਨ ਜਮ ਨੇੜ ਨਾ ਆਵੈ, ਗੁਰ ਸ਼ਬਦ ਕਮਾਵੈ। ਕਬਹੋ ਨਾ ਆਵਹਿ ਹਾਰ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤ ਸਰੂਪ, ਅੰਤਰਜਾਮੀ, ਰਾਜਾਨ ਰਾਜ, ਪਾਨ ਆਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ, ਚਵਰ ਛਤਰ ਤਖ਼ਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਇਮਾਨ, ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਹਜ਼ੂਰ ਦੀ ਪਰਮ ਕਿਰਪਾਲਤਾ ਦਾ ਸਦਕਾ ਸ਼ਾਮਾਂ ਦੇ ਸਮੇਂ ਦੇ ਦੀਵਾਨ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ, ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਕੀਰਤਨ ਅਤੇ ਗੁਰਮੁਖ ਪਿਆਰੇ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬਧਨੀ ਕਲਾਂ ਵਾਲਿਆਂ ਦੇ ਪਾਸੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇੱਕ ਸ਼ਬਦ ਦੀ ਕਥਾ ਵਿਚਾਰ ਆਪ ਜੀ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ। ਜਦੋਂ ਅਕਾਲ ਪੁਰਖ ਪਰਮਾਤਮਾ ਸਾਡੇ ਤੇ ਪ੍ਰਸੰਨ ਹੁੰਦਾ ਹੈ, ਦਇਆ ਦੇ ਘਰ ਵਿੱਚ ਆਉਂਦਾ ਹੈ, ਸਹਾਇਕ ਬਣਦਾ ਹੈ, ਉਦੋਂ ਇਹ ਦਾਤ ਕਥਾ ਕੀਰਤਨ ਸੁਣਨ ਦੀ, ਵਿਚਾਰਨ ਦੀ ਦਾਤ ਸਾਨੂੰ ਪ੍ਰਾਪਤ ਹੁੰਦੀ ਹੈ। ਇਸ ਕਰਕੇ ਵਾਹਿਗੁਰੂ ਜੀ ਦੀ ਅਮਿਤ ਮਿਹਰ ਬਖਸ਼ਿਸ਼ ਦੀ ਇਹ ਨਿਸ਼ਾਨੀ ਹੈ, ਆਪ ਜੀ ਨੂੰ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਇਸ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ੰਤ ਆਰੰਭ ਹੋਏ ਹਨ। ਪਹਿਲੇ ਛੰਦ ਦੀ ਦੂਜੇ ਪਦ ਦੀਆਂ ਜੋ ਪਹਿਲੀਆਂ ਪੰਕਤੀਆਂ ਹਨ, ਉਹਨਾਂ ਦੀ ਵਿਚਾਰ ਆਰੰਭ ਹੈ। ਕੱਲ ਇਹ ਬਚਨ ਆਏ ਸਨ ਕਿ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਦੇ ਹਨ, ਜਮਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਔਰ ਅੱਗੇ ਬਚਨ ਦੇ ਆਏ ਨੇ ਕਿ ਕਬਹੋਂ ਨਾਇਆਬ ਹੈ ਹਾਰ ਜੀਓ। ਸੰਸਾਰ ਇੱਕ ਅਖਾੜਾ ਹੈ, ਇਸ ਅਖਾੜੇ ਵਿੱਚ ਸਾਰੇ ਜੀਵ ਮਾਨੋ ਕਿ ਮੈਦਾਨ ਵਿੱਚ ਉਤਰੇ ਹੋਏ ਨੇ, ਵਿਸ਼ੇ ਵਿਕਾਰਾਂ ਦੇ ਨਾਲ ਇਹਨਾਂ ਜੀਆਂ ਦੀ ਜੰਗ ਲੱਗੀ ਹੋਈ ਹੈ। ਬਹੁਤਿਆਂ ਦੇ ਤਾਈਂ ਇਹ ਕਾਮ ਕ੍ਰੋਧ ਮੋਹ ਲੋਭ ਹੰਕਾਰ ਆਸਾ ਤ੍ਰਿਸ਼ਨਾ ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦਿਕ ਜਿੰਨੇ ਵੀ ਇਹ ਵਿਕਾਰ ਹਨ, ਇਹ ਜੀਆਂ ਨੂੰ ਦੁੱਖ ਦੇ ਰਹੇ ਨੇ, ਇਸ ਦੰਗਲ ਵਿੱਚ ਢਾਈ ਜਾ ਰਹੇ ਹਨ ਤੇ ਜੀਵ ਹਾਰਦੇ ਜਾਂਦੇ ਨੇ। ਕੁਛ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਗੁਰਾਂ ਦਾ ਸ਼ਬਦ ਕਮਾਇਆ ਹੈ, ਉਹ ਇਸ ਦੰਗਲ ਵਿੱਚ ਬਾਜੀ ਹਾਰ ਕੇ ਨਹੀਂ ਜਾਂਦੇ, ਉਹ ਜਿੱਤ ਕੇ ਜਾਂਦੇ ਨੇ। ਔਰ ਜਿਹੜੇ ਇਹ ਵਿਕਾਰ ਹਨ, ਇਹ ਕਿੱਡੇ ਕੁ ਜ਼ਬਰਦਸਤ ਹਨ, ਇਹ ਕਿੰਨੇ ਕੁ ਭਿਆਨਕ ਹਨ, ਕਿੰਨਾ ਇਹਨਾਂ ਵਿੱਚ ਬਲ ਹੈ, ਇਹ ਵਿਚਾਰ ਕੱਲ ਗੁਰੂ ਕੀ ਬਾਣੀ ਦੁਆਰਾ ਆਪ ਸੁਣ ਰਹੇ ਸੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਸਲੋਕ ਸਹਿਸ ਕਿਰਤੀ ਸਿਰਲੇਖ ਹੇਠ 67 ਸਲੋਕ ਉਚਾਰਨ ਕੀਤੇ ਹਨ, ਉਹਨਾਂ ਸਲੋਕਾਂ ਵਿੱਚ ਸਤਿਗੁਰੂ ਮਹਾਰਾਜ ਨੇ ਇਕੱਲੇ ਇਕੱਲੇ ਸਲੋਕ ਵਿੱਚ ਵੱਖਰੇ ਵੱਖਰੇ ਪ੍ਰਕਰਣਾਂ ਦੁਆਰਾ ਉਪਦੇਸ਼ ਦਿੱਤਾ ਹੈ। ਕੱਲ ਆਪ ਜੀ ਨੇ 5 ਵਿਕਾਰਾਂ ਵਿੱਚੋਂ 2 ਵਿਕਾਰਾਂ ਦਾ ਕੁਛ ਜ਼ਿਕਰ ਆਇਆ ਸੀ। ਪਹਿਲਾ ਤਾਂ ਵਿਸ਼ਾ, ਜੋ ਚਿੱਤ ਦੀ ਵਿਕਾਰ ਦ੍ਰਿਸ਼ਟੀ ਹੈ, ਜਿਸ ਨੂੰ ਕਾਮ ਵਾਸ਼ਨਾ ਕਿਹਾ ਜਾਂਦਾ, ਇਸ ਦਾ ਜ਼ਿਕਰ ਸੁਣਿਆ ਸੀ। ਅੱਗੇ ਬਚਨ ਸੀ ਕ੍ਰੋਧ ਬਾਰੇ। ਹੇ ਕਲ ਮੂਲ ਕ੍ਰੋਧੰ, ਹੇ ਸਾਰੇ ਪੁਆੜਿਆਂ ਲੜਾਈਆਂ ਝਗੜਿਆਂ ਦੇ ਮੁੱਢ ਰੂਪ ਕ੍ਰੋਧ, ਕਦੰਚ ਕਰੁਣਾ ਨਾ ਉਪਰਜਤੇ, ਭੂਰਾ ਮਾਤਰ ਵੀ ਤੇਰੇ ਮਨ ਵਿੱਚ ਜੀਆਂ ਦੇ ਪ੍ਰਤੀ ਦਇਆ ਨਹੀਂ ਹੁੰਦੀ। ਜਿਨ੍ਹਾਂ ਤੇ ਤੂੰ ਪ੍ਰਭਾਵ ਪਾਉਂਦਾ ਉਹਨਾਂ ਦੇ ਦਿਲਾਂ ਚ ਦਇਆ ਨਹੀਂ ਪੈਦਾ ਹੋਣ ਦਿੰਦਾ, ਚਿੱਤ ਨੂੰ ਕਠੋਰ ਕਰ ਦਿੰਦਾ। ਤੇ ਵਿਖਯੰਤ ਜੀਵੰ ਵਸਿਅੰ ਕ੍ਰੋਧ, ਵਿਸ਼ਈ ਜੀਆਂ ਨੂੰ, ਵਿਸ਼ਿਆਂ ਵਾਲੇ ਜੀਆਂ ਨੂੰ ਤੂੰ ਆਪਣੇ ਵਸ ਵਿੱਚ ਕਰ ਲੈਂਦਾ। ਫਿਰ ਨਿਰਤਿਅੰ ਕ੍ਰੋਧ ਜਥਾ ਮਰਕਟ, ਉਹ ਜੀਵ ਜਿਨ੍ਹਾਂ ਤੇ ਤੇਰਾ ਪ੍ਰਭਾਵ ਪੈ ਜਾਂਦਾ, ਉਹ ਇੰਜ ਨਾਚ ਕਰਦੇ ਨੇ ਜਿਸ ਤਰ੍ਹਾਂ ਬਾਂਦਰ। ਤੇ ਫਿਰ ਮਹਾਰਾਜ ਜੀ, ਇਸ ਤੋਂ ਬਚਿਆ ਕਿਵੇਂ ਜਾਏ? ਹਜ਼ੂਰ ਕਹਿੰਦੇ ਨੇ ਇੰਜ ਬੇਨਤੀ ਕਰੋ, ਹੇ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰਾ, ਹੇ ਸਾਰਿਆਂ ਨੂੰ ਪੈਦਾ ਕਰਨ ਵਾਲੇ, ਇਹਨਾਂ ਵਿਕਾਰਾਂ ਨੂੰ ਵੀ ਰਚਣ ਵਾਲੇ, ਸਥੂਲ ਸ੍ਰਿਸ਼ਟੀ ਨੂੰ ਤੇ ਸੂਖਮ ਸ੍ਰਿਸ਼ਟੀ ਜਿਹੜੇ ਇਹ ਵਿਕਾਰ ਹਨ, ਇਹਨਾਂ ਨੂੰ ਰਚਣ ਵਾਲਾ ਤਾਂ ਪਰਮੇਸ਼ਰ ਹੀ ਹੈ ਨਾ, ਪਰਚਾ ਤਾਂ ਉਹਨੇ ਹੀ ਪਾਇਆ। ਇਸ ਵਾਸਤੇ ਉਹਦੇ ਅੱਗੇ ਫਰਿਆਦ ਕਰੋ, ਹੇ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰਾ, ਹੇ ਜਗਤ ਦੇ ਈਸ਼ਰ ਰੂਪ ਵਾਹਿਗੁਰੂ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਹੁਣ ਤੁਹਾਡਾ ਇਹ ਬਿਰਧ ਹੈ ਸਾਡੀ ਰੱਖਿਆ ਕਰਨੀ। ਕਈ ਵਾਰੀ ਮੈਂ ਸਮਾਜ ਵਿੱਚ ਤੱਕਦਾ ਹਾਂ, ਲੋਕ ਦੂਜਿਆਂ ਬਾਰੇ ਬੜੀਆਂ ਗੱਲਾਂ ਕਰਦੇ ਨੇ, ਫਲਾਨਾ ਬੜਾ ਵਿਕਾਰੀ ਹੈ, ਫਲਾਨਾ ਬੜਾ ਭੈੜਾ ਹੈ, ਇਹ ਕਦੇ ਖਿਆਲ ਹੀ ਨਹੀਂ ਕੀਤਾ ਕਿ ਜੋ ਕੁਝ ਉਹਦੇ ਵਿੱਚ ਆ ਸਾਡੇ ਵਿੱਚ ਵੀ ਉਹ ਕੁਝ ਆ। ਅਗਰ ਕਿਸੇ ਨੂੰ ਵਿਕਾਰ ਨੇ ਸਰੀਰਕ ਤੌਰ ਤੇ ਮਨ ਹਾਵੀ ਹੋ ਗਿਆ ਸਰੀਰ ਤੇ ਉਸਨੇ ਸਰੀਰ ਦੇ ਦੁਆਰਾ ਵਿਕਾਰ ਭੋਗ ਲਿਆ, ਬੁਰਾ ਕੰਮ ਕਰ ਲਿਆ, ਦੁਨੀਆਂ ਚੋਂ ਪ੍ਰਗਟ ਹੋ ਗਿਆ ਤੇ ਭੰਡਿਆ ਗਿਆ, ਤੂੰ ਬਚਿਆ ਹੋਇਆ, ਇੱਜ਼ਤ ਤੇਰੀ ਥੋੜੀ ਜਿਹੀ ਬਚੀ ਹੋਈ ਆ, ਤਾਂ ਫਿਰ ਤੂੰ ਮਾਣ ਨਾ ਕਰ, ਜੋ ਕੁਝ ਉਹਦੇ ਵਿੱਚ ਸੀ ਉਹ ਕੁਝ ਤੇਰੇ ਵਿੱਚ ਆ। ਮਤ ਖਿਆਲ ਕਰ ਵੀ ਇਹ ਤੇਰੇ ਵਿੱਚੋਂ ਵਿਕਾਰ ਮਰ ਗਏ ਨਾ, ਨਹੀਂ। ਜਿਹੜੇ ਲੋਕ ਕਿਸੇ ਦੀ ਭੰਡੀ ਕਰਦੇ ਸਨ, ਉਹਨਾਂ ਨੂੰ ਬੇਪਤ ਹੁੰਦਿਆਂ ਦਾਸ ਨੇ ਦੇਖਿਆ, ਜਿਹੜੇ ਕਿਸੇ ਦੇ ਖਿਲਾਫ਼ ਬੋਲਦੇ ਸਨ, ਨਿੰਦਿਆ ਕਰਦੇ ਸੀ, ਜਾਂ ਮਾਰਦੇ ਕੁੱਟਦੇ ਸਨ ਕਿਸੇ ਨੂੰ ਵੀ ਇਹਨੇ ਫਲਾਨੀ ਗਲਤੀ ਕੀਤੀ। ਮਹਾਂਪੁਰਸ਼ਾਂ ਦੇ ਪਾਸ ਸਿੰਘ ਆਇਆ, ਗਲਤੀ ਉਹਦੇ ਕੋਲੋਂ ਹੋ ਗਈ ਤੇ ਉਹਨੇ ਕਿਹਾ, ਜੀ ਮੈਨੂੰ ਕੁਝ ਸਿੰਘ ਕੁੱਟਣਾ ਚਾਹੁੰਦੇ ਨੇ, ਮੈਂ 5 ਪਿਆਰਿਆਂ ਕੋਲ ਚੱਲਿਆ, ਪੇਸ਼ ਹੋਣ ਲੱਗਾ, ਆਪਣੀ ਗਲਤੀ ਦੱਸਣ ਲੱਗਾ, ਪਰ ਫਿਰ ਵੀ ਮੈਨੂੰ ਕੁੱਟਣਾ ਚਾਹੁੰਦੇ ਨੇ। ਤਾਂ ਉਸ ਵੇਲੇ ਮਹਾਂਪੁਰਸ਼ ਕਹਿਣ ਲੱਗੇ ਵੀ ਹਾਲ ਤੇ ਕੌਣ ਨਾਤਾ ਹੋਇਆ, ਕੌਣ ਆ ਜਿਹੜਾ ਹਾਲ ਤੇ ਨਾਤਾ, ਜਿਹਨੇ ਕਦੇ ਗੁਨਾਹ ਨਹੀਂ ਕੀਤਾ, ਜਾਂ 5 ਪਿਆਰਿਆਂ ਕੋਲ ਜਾ ਕੇ ਆਪਣੀ ਗਲਤੀ ਦੱਸ, ਜਿਹੜਾ ਕੁੱਟਣਾ ਆਵੇਗਾ ਮੇਰੇ ਵੱਲ ਭੇਜ ਦੇ, ਮੈਂ ਸਾਂਭ ਲਵਾਂਗਾ। ਇਸ ਵਾਸਤੇ ਗੁਰੂ ਕੇ ਪਿਆਰੇ, ਉਹ ਗੁਨਾਹ ਕਰਕੇ ਮੰਨ ਜਾਣਾ ਕੋਈ ਗੱਲ ਨਹੀਂ, ਮੁਆਫ਼ ਹੋ ਸਕਦਾ। ਔਰ ਜਿਹੜਾ ਦੂਜਿਆਂ ਨੂੰ ਟਿਚਰਾਂ ਕਰਦਾ ਨਾ, ਮਖੌਲ ਕਰਦਾ, ਇੱਕ ਅਮਰੀਕਾ ਦੇਸ਼ ਦੇ ਵਿੱਚ ਸ਼ਹਿਰ ਦੀ ਗੱਲ ਮੈਨੂੰ ਇੱਕ ਸਿਆਣੇ ਸਿੰਘ ਨੇ ਸੁਣਾਈ, ਜੋ ਉਹਨੇ ਅੱਖੀਂ ਵੇਖੀ ਉਹ ਸੁਣਾਈ। ਇੱਕ ਬਜ਼ੁਰਗ ਗੁਰਦੁਆਰਾ ਸਾਹਿਬ ਆ ਕੇ ਜੋੜੇ ਝਾੜਿਆ ਕਰੇ, ਸੰਗਤ ਦੇ ਸੇਵਾ ਕਰਿਆ ਕਰੇ, ਨਿਮਰਤਾਵਾਨ ਵੀ ਬੜਾ, ਤੇ ਆਪਣੀ ਅੰਦਰ ਦੀ ਹਾਲਤ ਬਿਆਨ ਕਰਿਆ ਕਰੇ ਵੀ ਮੈਨੂੰ ਜਿਹੜੇ ਇਹ ਵਿਕਾਰ ਨੇ ਸਤਾਉਂਦੇ ਨੇ। ਤੇ ਇੱਕ ਬੰਦਾ ਅਧਖੜ ਉਮਰ ਦਾ ਉਸ ਬਜ਼ੁਰਗ ਨੂੰ ਮਖੌਲ ਕਰੇ, ਵੱਧ ਘੱਟ ਬੋਲੇ ਤੇ ਬੜੇ ਗਲਤ ਬਚਨ ਕਹੇ, ਮੈਂ ਇੱਥੇ ਬਿਆਨ ਨਹੀਂ ਕਰ ਸਕਦਾ ਇਹੋ ਜਿਹੇ ਬਚਨ ਕਿਹਾ ਕਰੇ। ਉਹਨੂੰ ਕਈਆਂ ਨੇ ਕਿਹਾ ਵੀ ਤੂੰ ਨਾ ਇੰਜ ਕਿਹਾ ਕਰ, ਪਰ ਉਹ ਬਜ਼ੁਰਗ ਵਿਚਾਰਾ ਆਪਣੀ ਜਿਹੜੀ ਗਲਤੀ ਜੋ ਉਹਦੇ ਅੰਦਰ ਕਮਜ਼ੋਰੀ ਸੀ ਉਹ ਬਿਆਨ ਕਰੀ ਜਾਏ ਤੇ ਉਹ ਉਹਨੂੰ ਵੱਧ ਘੱਟ ਬੋਲਿਆ ਕਰੇ। ਆਖਿਰ ਜਿਹੜਾ ਉਹ ਬੰਦਾ ਉਸ ਬਜ਼ੁਰਗ ਦੀ ਭੰਡੀ ਕਰਦਾ ਸੀ ਨਾ, ਉਹਦੀ ਐਸੀ ਹਾਲਤ ਹੋਈ ਕਿ ਉਹਨੂੰ ਉਹ ਸ਼ਹਿਰ ਛੱਡ ਕੇ ਅਜੇ ਤੱਕ ਲੱਭਾ ਨਹੀਂ ਕਿੱਥੇ ਚਲਾ ਗਿਆ। ਉਸ ਬੰਦੇ ਦੀ ਐਡੀ ਬੇਪਤੀ ਹੋਈ ਸਮਾਜ ਦੇ ਸਾਹਮਣੇ, ਐਡਾ ਭੈੜਾ ਕੰਮ ਕਰਦਾ ਉਹ ਫੜਿਆ ਗਿਆ, ਦੁਨੀਆਂ ਸਾਹਮਣੇ ਪ੍ਰਗਟ ਹੋ ਗਿਆ, ਅਜੇ ਤੱਕ ਨਹੀਂ ਲੱਭਾ ਵੀ ਕਿੱਥੇ ਰਹਿੰਦਾ ਅਮਰੀਕਾ 'ਚ, ਹੋਰ ਕਿਤੇ ਮਿਲਿਆ ਹੀ ਨਹੀਂ ਕਦੇ ਕਿਸੇ ਨੂੰ, ਲੱਭਾ ਹੀ ਨਹੀਂ, ਉੱਡ ਹੀ ਗਿਆ ਕਿਤੇ, ਕਿਉਂਕਿ ਬੇਪਤੀ ਇੰਨੀ ਹੋ ਗਈ। ਇਸ ਕਰਕੇ ਕਿਸੇ ਨੂੰ ਮਖੌਲ ਕਰਨਾ, ਕਿਸੇ ਦੀ ਭੰਡੀ ਕਰਨੀ ਇਹ ਯੋਗ ਨਹੀਂ ਹੈ। ਆਪਣਾ ਆਪ ਸਾਂਭਿਆ ਜਾਏ ਬਹੁਤ ਹੈ, ਆਪਣਾ ਆਪ ਨਹੀਂ ਸੰਭਾਲਿਆ ਜਾਂਦਾ, ਕਿਸੇ ਦੀਆਂ ਪੰਡਾਂ ਕੌਣ ਚੁੱਕੇ। ਨਿੰਦਿਆ ਬਹੁਤ ਭੈੜਾ ਉੱਗਣ, ਨਿੰਦਿਆ ਕਰਨ ਦੇ ਨਾਲ ਜਿਹਦੀ ਨਿੰਦਿਆ ਕਰੀ ਉਹਦੇ ਵਾਲੇ ਦੋਸ਼ ਆਪਣੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸ ਵਾਸਤੇ ਨਿੰਦਿਆ ਵੀ ਬਹੁਤ ਵੱਡਾ ਪਾਪ ਆ। ਆਮ ਤੌਰ 'ਤੇ ਅਸੀਂ ਸਿੱਖ ਗੁਰੂ ਦੇ ਇਹ ਬਚਨ ਪੜ੍ਹ ਲੈਂਦੇ ਹਾਂ, ਬਚਨ ਲਿਖਿਆ ਹੋਇਆ ਭਈ ਮਦਰਾ ਦਹਿਤਾ ਸਪਤ ਕੁਲ ਭੰਗ ਦਹਿ ਤਨ ਏਕ, ਭਈ ਭੰਗ ਸਰੀਰ ਦਾ ਨਾਸ ਕਰਦਾ, ਜਿਹੜਾ ਸੁੱਖ ਨਿਧਾਨ ਨਿਹੰਗ ਸਿੰਘ ਕਹਿੰਦੇ ਆ, ਸਰੀਰ ਆਲਸੀ ਬਣਾ ਦਿੰਦਾ, ਸਰੀਰ 'ਚ ਵਿਗਾੜ ਪੈਦਾ ਕਰਨ ਦਾ, ਰੂਗੀ ਕਰ ਦਿੰਦਾ, ਹਾਂ, ਅਤੇ ਜਿਹੜੀ ਸ਼ਰਾਬ ਹੈ ਉਹ ਸੱਤ ਕੁਲਾਂ ਨੂੰ ਦੁਖੀ ਕਰਦੀ ਹੈ, ਅਤੇ ਜਗਤ ਜੂਠ ਛੱਤ ਕੁਲ ਦਾ ਹੈ, ਛੱਤ ਮੈਨੇ ਸੌ, ਜਗਤ ਜੂਠ ਤੰਬਾਕੂ, ਇਹ ਵੀ ਆਪਾਂ ਤਿਆਗ ਦਿੱਤਾ, ਸੁੱਖਾ ਵੀ ਤਿਆਗ ਦਿੱਤਾ ਸਿੱਖਾਂ ਨੇ। ਪਰ ਇੱਕ ਇਹਨਾਂ ਤੋਂ ਵੱਡੀ ਬਿਮਾਰੀ ਹੈ ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ, ਨਿੰਦਾ ਦਹਿ ਅਨੇਕ, ਜਿਹੜੀ ਨਿੰਦਿਆ ਹੈ ਅਨੇਕਾਂ ਕੁਲਾਂ ਨੂੰ ਦੁਖੀ ਕਰਦੀ, ਸਾੜਦੀ ਆ, ਉਹ ਨਹੀਂ ਅਸੀਂ ਛੱਡੀ। ਹੋਰ ਚੀਜ਼ਾਂ ਸੁੱਖਾ ਛੱਡਤਾ, ਸ਼ਰਾਬ ਛੱਡਤੀ, ਤੰਬਾਕੂ ਤਿਆਗਤਾ, ਪਰ ਇਹ ਜਿਹੜੀ ਵੱਡੀ ਬਿਮਾਰੀ ਇਹ ਨਹੀਂ ਛੱਡੀ ਆਪਾਂ, ਇਹ ਬੜੀ ਦੁੱਖਦਾਈ ਹੈ। ਰਹੋ ਵਿਚਾਰ, ਅੱਗੇ ਬਚਨ ਆ ਰਿਹਾ ਹੈ ਲੋਭ ਬਾਰੇ। ਹਜ਼ੂਰ ਇਹਨਾਂ ਪੰਜਾਂ ਵਿੱਚੋਂ ਘੱਟ ਕੋਈ ਨਹੀਂ। ਵੈਸੇ ਜਿਵੇਂ ਕੋਈ ਠੂਹੇ ਵੇਚਣ ਵਾਲਾ ਆ ਗਿਆ ਅਤੇ ਸਾਰੇ ਠੂਹਿਆਂ ਦਾ ਇੱਕੋ ਜਿਹਾ ਮੁੱਲ ਦੱਸੀ ਜਾਏ, ਕੋਈ ਪੁੱਛਦਾ ਵੀ ਕੁਝ ਛੋਟੇ ਨੇ ਕੁਝ ਵੱਡੇ ਨੇ, ਇੱਕੋ ਜਿਹਾ ਮੁੱਲ ਕਿਉਂ ਹੈ? ਕਹਿਣ ਲੱਗਾ ਵੀ ਇਹਨਾਂ ਦਾ ਡੰਗ ਮਰਵਾ ਕੇ ਵੇਖ, ਜੇ ਨਿੱਕੇ ਠੂਹੇ ਦਾ ਡੰਗ ਵੱਜਿਆ ਯਾਰ ਘੱਟ ਚੜੇ ਫਿਰ ਘੱਟ ਕੀਮਤ ਲੈ ਲਵਾਂਗਾ। ਮਤਲਬ ਇਹਨਾਂ ਪੰਜਾਂ ਠੂਹਿਆਂ ਵਿੱਚੋਂ ਘੱਟ ਕੋਈ ਨਹੀਂ, ਪਰ ਇਹਨਾਂ ਦਾ ਸੈਨਾਪਤੀ ਮੋਹ ਮੰਨਿਆ। ਵੈਸੇ ਮੋਹ, ਮੋਹ ਦੇ ਵਿੱਚੋਂ ਹੀ ਕਾਮ ਵਾਸ਼ਨਾ ਪੈਦਾ ਹੁੰਦੀ ਹੈ, ਮੋਹ ਕਰਕੇ ਹੀ ਲੋਭ ਪੈਦਾ ਹੁੰਦਾ, ਮੋਹ ਕਰਨ ਦੇ ਨਾਲ ਹੀ ਪਦਾਰਥ ਜਦੋਂ ਜਮ੍ਹਾਂ ਹੋਣ ਤਾਂ ਉਹਨਾਂ ਦਾ ਹੰਕਾਰ ਹੁੰਦਾ, ਸੋ ਮੋਹ ਕਰਕੇ ਲੋਭ ਹੁੰਦਾ ਇਤਿਆਦਿ ਹੈ। ਪੰਜੇ ਘੱਟ ਨਹੀਂ, ਪਰ ਇਹਨਾਂ ਦਾ ਸੈਨਾਪਤੀ ਵੈਸੇ ਮੋਹ ਮੰਨਿਆ ਗਿਆ, ਇਹਨਾਂ ਦਾ ਮੁਖੀ ਮੋਹ ਹੈ। ਹਜ਼ੂਰ ਮੋਹ ਦੇ ਬਾਰੇ ਬਚਨ ਕਰਦੇ ਨੇ, ਹੇ ਅਜਿਤ ਸੂਰ ਸੰਗਰਾਮ, ਸੰਗਰਾਮ ਯੁੱਧ ਦੇ ਵਿੱਚ ਨਾ ਜਿੱਤੇ ਜਾਣ ਵਾਲੇ ਸੂਰਮੇ ਮੋਹ, ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨਾ, ਜਿਹੜੇ ਬੜੇ ਬੜੇ ਬਲ ਵਾਲੇ ਅਤਿਅੰਤ ਯੋਧੇ ਲੋਕ ਸੀ ਨਾ, ਮਿਹਨਤਾਂ ਕਰਨ ਵਾਲੇ, ਮਸ਼ਕਤਾਂ ਬੰਦਗੀ ਕਰਨ ਵਾਲੇ ਯੋਧੀ, ਉਹਨਾਂ ਨੂੰ ਵੀ ਤੂੰ ਬੜਾ ਮਰਦਨਾ, ਮੈਨੇ ਮਲ ਸੁੱਟਦਾ, ਵੱਡਿਆਂ ਵੱਡਿਆਂ ਦੀ ਧੌਣ ਭੰਨ ਦਿੰਦਾ। ਅਤ ਬਲਨਾ ਬਹੁ ਮਰਦਨਾ ਗਣ ਗੰਧਰਵ, ਗਣ ਮੈਨੇ ਦੇਵਤਿਆਂ ਦੇ ਜਿਹੜੇ ਸੇਵਾਦਾਰ ਨੇ ਸੁਰਗ ਦੇ, ਗੰਧਰਵ ਮੈਨੇ ਦੇਵਤਿਆਂ ਦੇ ਰਾਗੀ ਵੱਡੇ ਵੱਡੇ, ਦੇਵਤਿਆਂ ਨੂੰ ਰਾਗ ਸੁਣਾਉਣ ਵਾਲੇ, ਗਣ ਗੰਧਰਵ ਦੇਵ ਮਨੁੱਖਿੰ, ਤੇ ਸੁਰਗ ਦੇ ਦੇਵਤੇ ਤੇ ਮਨੁੱਖ ਜਾਤੀ ਸਾਰੀ, ਇੱਥੇ ਹੀ ਬਸ ਨਹੀਂ, ਪਸ ਪੰਖੀ ਬੇਮੋਹਨ, ਪਸ਼ੂਆਂ ਵਿੱਚ ਵੀ ਮੋਹ ਹੈ। ਬਾਂਦਰੀ ਮਰਿਆ ਬੱਚਾ ਛਾਤੀ ਨਾਲੋਂ ਨਹੀਂ ਉਤਾਰਦੀ, ਜਦੋਂ ਤੱਕ ਨਵਾਂ ਬੱਚਾ ਨਹੀਂ ਜੰਮਣ ਵਾਲਾ ਹੁੰਦਾ ਪਹਿਲੇ ਮਰੇ ਬੱਚੇ ਨੂੰ ਛਾਤੀ ਨਾਲ ਲਾਈ ਫਿਰਦੀ ਆ, ਇੰਨਾ ਮੋਹ ਉਹਦੇ ਵਿੱਚ। ਔਰ ਇਸ ਪ੍ਰਕਾਰ ਇਹ ਪੰਛੀਆਂ ਵਿੱਚ ਵੀ ਹੈ, ਚਿੜੀਆਂ ਕਾਂ ਕਿੱਡੀ ਕਿੱਡੀ ਦੂਰੋਂ ਚੋਗਾ ਲਿਆ ਲਿਆ ਬੱਚਿਆਂ ਦੇ ਮੂੰਹ 'ਚ ਪਾਉਂਦੇ ਨੇ, ਕੋਈ ਉਹਨਾਂ ਨੇ ਉਹਨਾਂ ਦੀ ਸੇਵਾ ਨਹੀਂ ਕਰਨੀ ਵੱਡਿਆਂ ਹੋ ਗਏ, ਪਰ ਉਹਨਾਂ ਅੰਦਰ ਮੋਹ ਪਾ ਛੱਡਿਆ, ਮਿੱਠਾ ਮਾਇਆ ਮੋਹ ਕੀ ਆ ਰੱਬ ਨੇ ਪੈਦਾ ਕੀਤਾ। ਸੋ ਇਸ ਪ੍ਰਕਾਰ ਪਸ ਪੰਛੀ ਬੇਮੋਹਨ, ਪਸ਼ੂਆਂ ਪੰਖੀਆਂ ਨੂੰ ਵੀ ਹੇ ਮੋਹ ਤੂੰ ਆਪਣੇ ਵਿੱਚ ਮੋਹਿਤ ਕੀਤਾ ਹੋਇਆ। ਇਸ ਵਾਸਤੇ ਉਸ ਅਕਾਲ ਪੁਰਖ ਦੀ ਸ਼ਰਨ ਪਿਆ ਹੀ ਤੇਰੇ ਤੋਂ ਬਚਿਆ ਜਾ ਸਕਦਾ। ਗਣਵ ਗੰਧਰਵ ਦੇਵ ਮਨੁੱਖਿੰ ਪਸ ਪੰਖੀ ਬਿਮੋਹਨ ਹਰ ਕਰਨ ਹਾਰੰਗ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ। ਇਸੇ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਲੋਭ ਦੇ ਬਾਰੇ ਬਚਨ ਕਰਦੇ ਨੇ। ਹਜ਼ੂਰ ਕਹਿੰਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰ, ਹੇ ਲੋਭ ਕੇਵਲ ਤੇਰੇ ਨਾਲ ਸਧਾਰਨ ਮਨੁੱਖ ਨਹੀਂ ਚੰਬੜੇ ਹੋਏ, ਕੇਵਲ ਤੂੰ ਆਮ ਜਨਤਾ ਤੇ ਪ੍ਰਭਾਵ ਨਹੀਂ ਪਾਉਂਦਾ, ਜਿਹੜੇ ਬੜੇ ਬੜੇ ਸਿਰਮੌਰ ਲੋਕ ਨੇ, ਸ਼੍ਰੋਮਣੀ ਲੋਕ ਨੇ, ਸੋ ਉਹ ਵੀ ਤੇਰੇ ਅਧੀਨ ਹੋ ਜਾਂਦੇ ਨੇ। ਬੜੇ ਬੜੇ ਸੰਤ ਕਹਾਉਣ ਵਾਲੇ ਲੋਕ, ਮੱਥੇ ਟਿਕਾਉਣ ਵਾਲੇ, ਬੜੇ ਬੜੇ ਕਹਿੰਦੇ ਕਹਾਉਂਦੇ ਸੂਰਮੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ, ਉਹਨਾਂ ਨੂੰ ਵੀ ਤੂੰ ਆਪਣੇ ਅਧੀਨ ਕਰ ਲੈਂਦਾ। ਹੇ ਲੋਭਾ ਲੰਪਟ ਸੰਘ ਸਿਰ ਮੋਰਾ ਹੈ, ਅਨਕ ਲਹਿਰੀ ਕਲੋਲ ਤੇ। ਤੇਰੇ ਲੋਭ ਦੀਆਂ ਲਹਿਰਾਂ ਬੜੀਆਂ ਜੀਆਂ ਦੇ ਅੰਦਰ ਪੈਦਾ ਹੁੰਦੀਆਂ, ਜਿਹੜਾ ਲੋਭ ਹੈ ਅਨੇਕ ਪ੍ਰਕਾਰ ਦੀਆਂ ਲਹਿਰਾਂ ਪੈਦਾ ਕਰਦਾ। ਔਰ ਧਵੰਤ ਜੀਆਂ ਬਹੁ ਪ੍ਰਕਾਰ, ਜਿਹੜੇ ਲੋਭ ਦੇ ਅਧੀਨ ਹੋ ਜਾਂਦੇ ਨੇ, ਉਹ ਦਿਨੇ ਰਾਤ ਕਈ ਪ੍ਰਕਾਰ ਨਾਲ ਧੌਣੀਆਂ ਧੌਂਦੇ ਫਿਰਦੇ ਨੇ, ਦੌੜੇ ਭੱਜੇ ਫਿਰਦੇ ਆ, ਬੈਠਾ ਹੋਇਆ ਸਰੀਰ ਤੇ ਮਨ ਫਿਰ ਵੀ ਦੁੜੰਗੇ ਲਾਉਂਦਾ ਫਿਰਦਾ ਵੀ ਕਿਧਰੋਂ ਮਾਇਆ ਲਿਆਈਏ। ਧਵੰਤ ਜੀਆ ਬਹੁ ਪ੍ਰਕਾਰ, ਅਨਕ ਭਾਂਤ ਬਹੁ ਡੋਲਤੇ, ਅਨੇਕਾਂ ਤਰ੍ਹਾਂ ਦੇ ਨਾਲ ਉਹ ਜੀਵ ਆਪਣੇ ਧਰਮ ਤੋਂ ਡੋਲਦੇ ਫਿਰਦੇ ਨੇ। ਲੋਭ ਦੇ ਅਧੀਨ ਹੋ ਕੇ ਜੀਵ ਡੋਲਦਾ ਹੈ, ਆਪਣੇ ਧਰਮ ਨੂੰ ਪਿੱਛੇ ਛੱਡ ਜਾਂਦਾ। ਅਨਕ ਭਾਂਤ ਬਹੁ ਡੋਲਤੇ, ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ, ਨੱਚ ਮਾਤ ਪਿਤਾ ਤਵ ਲੱਜਿਆ। ਹੇ ਲੋਭ, ਨਾ ਤੂੰ ਮਿੱਤਰਾਂ ਦੀ ਸ਼ਰਮ ਰਹਿਣ ਦਿੰਦਾ ਮਨੁੱਖ ਦੇ ਅੰਦਰ, ਨਾ ਇਸ਼ਟਾਂ ਪਿਆਰਿਆਂ ਦੀ, ਜਿਹੜੇ ਬਹੁਤੇ ਪਿਆਰੇ ਹੋਣ, ਅਥਵਾ ਆਪਣੇ ਇਸ਼ਟ ਜਿਵੇਂ ਸਾਡੇ ਸਤਿਗੁਰੂ ਇਸ਼ਟ ਹਨ। ਔਰ ਮਨੁੱਖ ਆਪਣੇ ਇਸ਼ਟ ਦੀ ਵੀ ਪਰਵਾਹ ਨਹੀਂ ਕਰਦਾ, ਗੁਰੂ ਦੀਆਂ ਗੋਲਕਾਂ ਨੂੰ ਹੱਥ ਪਾ ਲੈਂਦਾ। ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ। ਬਾਂਧਵ ਮੈਨੇ ਸੰਬੰਧੀ, ਜਿਹੜਾ ਲੋਭੀ ਆਦਮੀ ਕਿਸੇ ਦਾ ਸਕਾ ਨਹੀਂ ਹੁੰਦਾ, ਹਰ ਇੱਕ ਨੂੰ ਦਾ ਮਾਰਦਾ, ਸੰਬੰਧੀਆਂ ਦੇ ਤਾਂ ਵੀ ਤੂੰ ਸ਼ਰਮ ਨਹੀਂ ਰਹਿਣ ਦਿੰਦਾ। ਤੇ ਨੱਚ ਮਾਤ ਪਿਤਾ ਤਵ ਲੱਜਿਆ, ਮਾਂ ਪਿਓ ਦੀ ਸ਼ਰਮ ਵੀ ਜੀਵ ਦੇ ਅੰਦਰੋਂ ਉਡਾ ਦਿੰਦਾ। ਲੋਭ ਦੇ ਅਧੀਨ ਹੋਏ ਲੋਕ ਮਾਂ ਪਿਓ ਦਾ ਕਤਲ ਕਰਨ ਤੱਕ ਜਾਂਦੇ ਵੀ ਬੁੱਢਾ ਬੁੱਢੀ ਛੇਤੀ ਮਰ ਜਾਣ, ਅਸੀਂ ਇਹਨਾਂ ਦੀ ਜਾਇਦਾਦ ਦੇ ਮਾਲਕ ਬਣ ਜਾਈਏ। ਇਹ ਲੋਭ ਇਹੋ ਜਿਹੇ ਭੈੜੇ ਕੰਮ ਕਰਾ ਦਿੰਦਾ। ਨੱਚ ਮਾਤ ਪਿਤਾ ਤਵ ਲੱਜਿਆ, ਆਕਰਣੰ ਕਰੋਤ, ਜਿਹੜੇ ਕੰਮ ਨਹੀਂ ਕਰਨ ਯੋਗ, ਧਰਮ ਨੇ ਜਿਹਨਾਂ ਨੂੰ ਰੋਕਿਆ ਹੋਇਆ, ਧਾਰਮਿਕ ਪੁਰਸ਼ਾਂ ਨੇ, ਗੁਰੂਆਂ ਨੇ, ਪੈਗੰਬਰਾਂ ਨੇ, ਜਿਹੜੇ ਭੈੜੇ ਕੰਮ ਕਰਨ ਤੋਂ ਜੀਆਂ ਨੂੰ ਰੋਕਿਆ ਹੋਇਆ, ਨਾ ਕਰਨ ਯੋਗ ਕੰਮ ਵੀ ਜੀਵ ਕਰਦਾ। ਅਖਾਦਿਅੰਗ ਖਾਦਿਅੰਗ, ਲੋਭ ਦੇ ਅਧੀਨ ਹੋਇਆ ਮਨੁੱਖ ਨਾ ਖਾਣ ਯੋਗ ਪਦਾਰਥ ਵੀ ਖਾਣ ਲੱਗ ਪੈਂਦਾ। ਅਸਾਜਿਅੰਗ ਸਾਜ ਸਮਝਿਆ, ਜਿਹੜੀ ਬਣਾਵਟ ਨਹੀਂ ਬਣਾਉਣ ਯੋਗ, ਉਹੋ ਜਿਹੀਆਂ ਬਣਾਵਟਾਂ ਨੂੰ, ਉਹੋ ਜਿਹੀਆਂ ਰਚਨਾ ਨੂੰ ਕਰਨ ਲੱਗ ਜਾਂਦਾ। ਜਿਹੜੇ ਕਰਨ ਯੋਗ ਕੰਮ ਨਹੀਂ ਹੁੰਦੇ, ਬਣਾਵਟਾਂ ਨਹੀਂ ਬਣਾਉਣੀਆਂ ਹੁੰਦੀਆਂ, ਉਹ ਵੀ ਬਣਾ ਲੈਂਦਾ। ਤਰਾਹੇ ਤਰਾਹੇ ਸਰਣ ਨਾਨਕ, ਤਾਹੇ ਤਰਾਹੇ ਸ਼ਰਨ ਸੁਆਮੀ, ਵਿਗਿਆਪਤ ਨਾਨਕ ਹਰ ਨਰ ਹਰ। ਕਹਿੰਦੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ, ਤਰਾਹੇ ਤਰਾਹੇ, ਬੜਾ ਡਰ ਹੈ, ਬੜਾ ਡਰ ਹੈ ਸੱਚੇ ਪਾਤਸ਼ਾਹ। ਹੇ ਵਾਹਿਗੁਰੂ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਹੇ ਸੁਆਮੀ ਜੀ ਰੱਖਿਆ ਕਰੋ। ਤਰਾਹੇ ਤਰਾਹੇ ਸ਼ਰਨ ਸੁਆਮੀ, ਲੋਭ ਤੋਂ ਬੜਾ ਡਰ ਹੈ। ਵਿਗਿਆਪਤ ਨਾਨਕ ਹਰ ਨਰ ਹਰ, ਹੇ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪ੍ਰਮਾਤਮਾ, ਵਿਗਿਆਪਤ ਅਸੀਂ ਤੇਰੇ ਚਰਨਾਂ 'ਚ ਬੇਨਤੀ ਕਰਦੇ ਹਾਂ, ਸਾਡੀ ਰੱਖਿਆ ਕਰ, ਇਹਨਾਂ ਤੋਂ ਬਚਾ ਸਾਨੂੰ। ਔਰ ਇਸੇ ਤਰ੍ਹਾਂ ਫਿਰ ਹੰਕਾਰ ਦੇ ਬਾਰੇ ਜ਼ਿਕਰ ਕਰ ਰਹੇ ਨੇ ਸਤਿਗੁਰੂ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੇ ਜੰਮਣ ਮਰਨ ਦਾ ਮੂਲ ਕਾਰਨ ਰੂਪ ਹੰਕਾਰ, ਤੂੰ ਬੜਾ ਪਾਪ ਆਤਮਾ ਹੈ। ਭਾਵ ਕਿ ਤੇਰੀ ਆਤਮਾ, ਤੇਰਾ ਮਨ ਬੜਾ ਅਪਵਿੱਤਰ ਹੈ। ਜਿਸ ਮਨੁੱਖ ਦੇ ਅੰਦਰ ਹੰਕਾਰ ਬਹੁਤਾ ਵੱਧ ਜਾਏ, ਉਹ ਮਨੁੱਖ ਮਹਾਨ ਪਾਪੀ ਹੋਵੇਗਾ, ਵਿਗੜੇ ਤੋਂ ਵਿਗੜਿਆ ਹੋਵੇਗਾ। ਹੰਕਾਰ ਕੋਈ ਸ਼ੁਭ ਗੁਣ ਅੰਦਰ ਨਹੀਂ ਰਹਿਣ ਦਿੰਦਾ। ਜਿਵੇਂ ਟਿੱਬੇ ਤੇ ਮੀਂਹ ਵੀ ਪੈ ਜਾਏ ਤੇ ਪਾਣੀ ਠਹਿਰਦਾ ਹੀ ਨਹੀਂ, ਨੀਵੀਆਂ ਥਾਵਾਂ ਤੇ ਠਹਿਰਦਾ। ਇਸੇ ਤਰ੍ਹਾਂ ਜਿਸਦਾ ਹਿਰਦਾ ਹੰਕਾਰੀ ਹੋਵੇ, ਸੋ ਉਸ ਮਨੁੱਖ ਦੇ ਅੰਦਰ ਸ਼ੁਭ ਗੁਣ ਕੋਈ ਨਹੀਂ ਟਿਕਦਾ। ਜਿਵੇਂ ਜਿਹੜਾ ਚੰਦਨ ਹੈ, ਇਹ ਬਾਂਸ ਦੇ ਮੁੱਢ ਵਿੱਚ ਉੱਗਦਾ, ਚੰਦਨ ਦੀ ਖੁਸ਼ਬੂ ਦਾ ਸਾਰਿਆਂ ਬੂਟਿਆਂ ਤੇ ਅਸਰ ਹੋ ਜਾਂਦਾ, ਪਰ ਇੱਕ ਬਾਂਸ ਤੇ ਨਹੀਂ ਹੁੰਦਾ। ਉੱਗਦਾ ਬਾਂਸ ਦੇ ਮੁੱਢ ਵਿੱਚ ਹੈ, ਪਰ ਬਾਂਸ ਤੇ ਚੰਦਨ ਦਾ ਕੋਈ ਅਸਰ ਨਹੀਂ। ਕਬੀਰ ਜੀ ਨੇ ਕਿਹਾ ਨਾ, ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੁੱਬੋ ਕੋਏ, ਚੰਦਨ ਕਹਿ ਨਿਗਟੈ ਬਸੈ, ਬਾਂਸ ਸੁਗੰਧ ਨਾ ਹੋਏ। ਕਿਉਂ ਨਹੀਂ ਹੁੰਦਾ? ਇੱਕ ਤਾਂ ਇਹਨੂੰ ਹੰਕਾਰ ਹੈ ਬਾਂਸ ਨੂੰ, ਵੀ ਮੈਂ ਏਡਾ ਵੱਡਾ ਤੇ ਨਿਗਾ ਜਿਹਾ ਚੰਦਨ ਦਾ ਬੂਟਾ, 52 ਉਂਗਲਾਂ ਦਾ ਕੱਦ ਹੈ ਸਾਰਾ, ਇਹ ਮੇਰੇ ਸਾਹਮਣੇ ਕੀ। ਇੱਕ ਜਿਹੜਾ ਬਾਂਸ ਹੈ ਉਹ ਕੁਲ ਘਾਤੀ ਹੁੰਦਾ, ਇਹ ਦੋਸ਼ ਉਹਦੇ ਵਿੱਚ ਹਨ। ਔਰ ਇੱਕ ਉਹ ਵਿੱਚੋਂ ਪੋਲਾ ਹੁੰਦਾ, ਉਹਦੇ 'ਚ ਕੋਈ ਵੀ ਫੂਕ ਮਾਰੇ ਦਸਾਰ ਪਰ ਲੰਘ ਜਾਂਦੀ, ਕੋਈ ਚੀਜ਼ ਟਿਕਦੀ ਨਹੀਂ। ਇੱਕ ਉਹਦੀਆਂ ਗੰਢਾਂ ਹੁੰਦੀਆਂ ਹਨ ਤੇ ਇੱਕ ਉਹਦੀ ਛਿੱਲ ਮੋਟੀ ਹੁੰਦੀ ਹੈ। ਇਹ ਪੰਜ ਦੋਸ਼ ਬਾਂਸ ਦੇ ਅੰਦਰ ਹਨ। ਇਸੇ ਤਰ੍ਹਾਂ ਜਿਹੜਾ ਹੰਕਾਰੀ ਬੰਦਾ ਹੈ ਉਹ ਕੁਲ ਘਾਤੀ ਵੀ ਹੋਵੇਗਾ, ਬਾਂਸ ਦੀ ਨਿਆਈ। ਔਰ ਇਸੇ ਤਰ੍ਹਾਂ ਧਾਰਨ ਸ਼ਕਤੀ ਤੋਂ ਰਹਿਤ ਅੰਦਰੋਂ ਪੋਲਾ ਹੋਵੇਗਾ, ਗੁਰਾਂ ਦੇ ਉਪਦੇਸ਼ ਦਾ ਕਿਸੇ ਦੇ ਕਹੇ ਬਚਨ ਦਾ ਉੱਥੇ ਕੋਈ ਅਸਰ ਨਹੀਂ। ਈਰਖਾ ਦੀਆਂ ਉਹਦੇ ਵਿੱਚ ਗੰਢਾਂ ਹੋਣਗੀਆਂ ਔਰ ਬੁੱਧੀ ਉਹਦੀ ਮੋਟੀ ਹੋ ਜਾਏਗੀ, ਹੰਕਾਰ ਕਰਕੇ ਛਿੱਲ ਮੋਟੀ ਹੋ ਜਾਏਗੀ, ਬੁੱਧ ਮੋਟੀ ਹੋ ਜਾਏਗੀ। ਤੇ ਇਸ ਵਾਸਤੇ ਉਹਨੂੰ, ਕਿਉਂਕਿ ਵੱਡੇ ਪੁਣੇ ਦਾ ਮਾਣ ਆ, ਇਸ ਵਾਸਤੇ ਉਹ ਕਿਸੇ ਨੂੰ ਪੱਲੇ ਚੋਂ ਨਹੀਂ ਬੰਨਦਾ ਤੇ ਉਹਨੂੰ ਗੁਣ ਨਹੀਂ ਪ੍ਰਾਪਤ ਹੁੰਦੇ। ਜਿਹੜਾ ਨਿਮਰਤਾ ਵਾਲਾ ਉਹ ਹਰ ਥਾਂ ਤੋਂ ਗੁਣ ਪ੍ਰਾਪਤ ਕਰ ਲੈਂਦਾ। ਇਸ ਵਾਸਤੇ ਜਿਹੜਾ ਹੰਕਾਰੀ ਉਹ ਤਰਕਬਾਜ਼ ਬਹੁਤ ਹੋਵੇਗਾ। ਇਤਿਆਦਿਕ ਉਹਦੇ ਵਿੱਚ ਦੋਸ਼ ਹੁੰਦੇ ਨੇ, ਇਸ ਲਈ ਉਹਦੇ ਤੇ ਚੰਦਨ ਦਾ ਅਸਰ ਨਹੀਂ ਹੁੰਦਾ, ਯਾਨੀ ਗੁਰਮੁਖਾਂ ਦੀ ਸੰਗਤ ਦਾ ਵੀ ਚੰਗਾ ਪ੍ਰਭਾਵ ਉੱਤੇ ਨਹੀਂ ਪੈਂਦਾ। ਉਹ ਇਸ ਪ੍ਰਕਾਰ ਕੁਲ ਘਾਤੀ ਬਾਂਸ ਦੀ ਨਿਆਈ ਹੋਵੇਗਾ ਇਤਿਆਦਿਕ। ਇਸ ਲਈ ਹਜ਼ੂਰ ਕਹਿ ਰਹੇ ਨੇ ਕਿ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਜਦੋਂ ਤੱਕ ਹੰਕਾਰ ਬੰਦੇ ਦੇ ਅੰਦਰ ਆ, ਜੰਮਣ ਮਰਨ ਵੀ ਉਦੋਂ ਤੱਕ ਬਣਿਆ ਹੋਇਆ। ਜੰਮਣ ਮਰਨ ਦਾ ਮੁੱਖ ਕਾਰਨ ਹੰਕਾਰ ਹੀ ਹੈ, ਇਹ ਨਹੀਂ ਮੁੱਕਦਾ। ਰੱਬ ਦੇ ਪਿਆਰੇ ਕਿੱਡੀਆਂ ਸੋਹਣੀਆਂ ਰਮਜਾਂ ਮਾਰਦੇ ਨੇ। ਇੱਕ ਵਾਰੀ ਮਹਾਂਪੁਰਸ਼ ਬਾਣੀ ਸੁਣਦੇ ਸੁਣਦੇ ਮਹਿਤੇ ਪਿੰਡ ਦੇ ਬਾਹਰ ਵਾਰ ਮੜੀਆਂ ਹਨ ਤੇ ਉੱਥੇ ਜਾ ਬੈਠੇ ਤੇ ਵਿਰਾਗ ਚ ਆ ਕੇ ਕਹਿਣ ਲੱਗੇ ਸਿੰਘ ਨੂੰ, ਬਾਣੀ ਸੁਣਾਉਣ ਵਾਲੇ ਨੂੰ, ਵੇਖ ਜਿਸ ਖੋਪਰੇ ਦਾ ਮਨੁੱਖ ਮਾਣ ਚੱਕੀ ਫਿਰਦਾ ਵੀ ਮੈਂ ਬੜਾ ਵੱਡਾ, ਇੱਥੇ ਕਈ ਸੜ ਗਏ ਕਹਿੰਦੇ, ਵੇਖ ਘਾਹ ਹੋ ਗਿਆ ਹੋਇਆ, ਕਈ ਖੋਪਰਿਆਂ ਦਾ ਇੱਥੇ ਸੰਸਕਾਰ ਹੋਇਆ, ਕਹਿੰਦੇ ਇੰਨੀ ਕੀ ਪਾਇਆ ਨਾ ਇਸ ਮਨੁੱਖ ਦੀ, ਇਸ ਖੋਪਰੇ ਦੀ ਇੰਨੀ ਕੀ ਪਾਇਆ, ਇੰਨੀ ਕੀ ਸਮਰੱਥਾ ਨਾ, ਅਕਸਰ ਸੜ ਜਾਂਦਾ ਤੇ ਇਹਦਾ ਮਾਣ ਚੱਕੀ ਫਿਰਦਾ ਮਨੁੱਖ ਵੀ ਮੈਂ ਵੱਡਾ। ਇਸ ਵਾਸਤੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਇਹ ਕੀ ਕਰਦਾ ਮਨੁੱਖ ਦੇ ਅੰਦਰ, ਕਿਹੋ ਜਿਹੇ ਦੋਸ਼ ਪੈਦਾ ਕਰਦਾ। ਮਿੱਤਰੰ ਤਜੰਤ, ਜਿਹੜੇ ਸ਼ੁਭ ਗੁਣ ਮਿੱਤਰ ਹਨ ਉਹਨਾਂ ਤੋਂ ਛੁਡਾ ਦਿੰਦਾ ਮਨੁੱਖ ਨੂੰ, ਸ਼ੁਭ ਗੁਣ ਦੂਰ ਕਰ ਦਿੰਦਾ ਮਨੁੱਖ ਦੇ ਅੰਦਰੋਂ ਅਹੰਕਾਰ। ਜਿਹੜੇ ਮਿੱਤਰ ਹੋਣ ਸਹਾਈ ਬਣਨ ਵਾਲੇ ਉਹਨਾਂ ਤੋਂ ਛੁਡਾ ਦਿੰਦਾ ਪੱਲਾ, ਭਾਵ ਮਿੱਤਰ ਸ਼ੁਭ ਗੁਣ ਹੀ ਹਨ। ਰੱਬ ਦੇ ਸਾਧੂ ਸੰਤ ਜਿਹੜੇ ਗੁਰਮੁਖ ਨੇ ਨਾਮ ਵਿਆਸੀ, ਉਹ ਮਿੱਤਰ ਹਨ, ਪ੍ਰਲੋਕ ਚ ਸਹਾਇਤਾ ਕਰਨ ਵਾਲੇ, ਸਤਿਗੁਰਾਂ ਦਾ ਨਾਮ ਹੈ, ਸ਼ੁਭ ਗੁਣ ਹਨ। ਸੋ ਇਹਨਾਂ ਸ਼ੁਭ ਗੁਣਾਂ ਕਰਕੇ ਹੀ ਪ੍ਰਲੋਕ ਵਿੱਚ ਸਹਾਇਤਾ ਹੁੰਦੀ ਆ। ਇਸ ਵਾਸਤੇ ਜਿਹੜੀ ਮਿੱਤਰਤਾ ਕਰਨ ਵਾਲੀ ਸੰਪਦਾ ਹੈ ਨਾ, ਸ਼ੁਭ ਗੁਣ, ਉਹਨਾਂ ਨੂੰ ਇਹ ਮਨੁੱਖ ਛਡਾ ਦਿੰਦਾ ਮਨੁੱਖ ਦੇ ਕੋਲੋਂ ਹੰਕਾਰ। ਤੇ ਸਤਰੰਗ ਦ੍ਰਿੜੰਤ, ਛੱਤਰ ਜਿਹੜੇ ਦੁਸ਼ਮਣ ਹਨ, ਵਿਕਾਰ ਭੈੜੇ ਕੰਮ ਉਗਣ, ਉਹ ਦ੍ਰਿੜ ਕਰਾਉਂਦਾ ਮਨੁੱਖ ਦੇ ਅੰਦਰ। ਜਿਹੜਾ ਹੰਕਾਰੀ ਹੋਵੇ ਉਹਦੇ ਅੰਦਰ ਸਾਰੇ ਉਗਣ ਆ ਵਸਦੇ ਨੇ। ਸੋ ਇਸ ਪ੍ਰਕਾਰ ਮਿੱਤਰੰਗ ਤਜੰਤ, ਸਤਰੰਗ ਦ੍ਰਿੜੰਤ, ਸੋ ਦੁਸ਼ਮਣਾਂ ਦੇ ਤਾਂ ਦ੍ਰਿੜ ਕਰਵਾ ਦਿੰਦਾ। ਇਸੇ ਪ੍ਰਕਾਰ ਹਜ਼ੂਰ ਕਹਿੰਦੇ ਨੇ, ਭਰਮ ਭਇਆ ਅਨੇਕ ਮਾਇਆ ਵਿਸਤੀਰਨ, ਅਨੇਕ ਪ੍ਰਕਾਰ ਦੀ ਮਾਇਆ ਦਾ ਵਿਸਥਾਰ ਕਰ ਦਿੰਦਾ ਮਨੁੱਖ ਦੇ ਅੰਦਰ, ਮਾਇਆ ਦਾ ਗਲਬਾ ਪਾ ਦਿੰਦਾ ਜਿਹੜਾ ਹੰਕਾਰ ਆ। ਸਾਰੀ ਇਹ ਮਾਇਆ ਹੀ ਹੈ, ਜਿੰਨੇ ਉਗਣ ਹਨ ਇਹ ਚੇਤਨ ਮਾਇਆ ਹੈ। ਅਨੇਕ ਪ੍ਰਕਾਰ ਨਾਲ ਮਾਇਆ ਫੈਲਾ ਦਿੰਦਾ ਮਨੁੱਖ ਦੇ ਅੰਦਰ ਇਹ ਹੰਕਾਰ। ਫਿਰ ਕੀ ਹੁੰਦਾ, ਭਰਮ ਭਿਆਨ ਉਦਿਆਨ ਰਮਣੰ ਮਹਾਂ ਵਿਕਟ ਅਸਾਧ ਰੋਗਣ। ਭਰਮ ਭਰਮਣਾ, ਭਰਮ ਭਿਆਨ ਉਦਿਆਨ ਰਮਣੰ, ਭਿਆਨ ਮੈਨੇ ਭਿਆਨਕ, ਉਦਿਆਨ ਮੈਨੇ ਜੰਗਲ। ਜੰਮਣਾ ਮਰਨਾ ਸੰਸਾਰ ਵਿੱਚ, ਜਿਹੜਾ ਜੂਨੀਆਂ ਚ ਪੈਣਾ, ਇਹ ਹੈ ਜੰਗਲ ਵਿੱਚ ਭਰਮਣਾ, ਇਹਦੇ ਵਿੱਚ ਭਵਾਈ ਫਿਰਦਾ ਮਨੁੱਖ ਨੂੰ। ਤੇ ਮਹਾਂ ਵਿਕਟ ਅਸਾਧ ਰੋਗਣ, ਮਹਾਨ ਮੈਨੇ ਬਹੁਤ ਵੱਡਾ, ਵਿਕਟ ਨਾ ਕੱਟਿਆ ਜਾਣ ਵਾਲਾ, ਅਸਾਧ ਜਿਸ ਨੂੰ ਸਾਧਿਆ ਨਾ ਜਾ ਸਕੇ, ਦੂਰ ਨਾ ਕੀਤਾ ਜਾ ਸਕੇ, ਏਡਾ ਵੱਡਾ ਇਹ ਰੋਗ ਹੈ ਅਹੰਕਾਰ। ਫਿਰ ਮਹਾਰਾਜ ਜੀ ਇਹਦਾ ਇਲਾਜ ਕੀ ਹੈ, ਤਾਂ ਸਤਿਗੁਰੂ ਕਹਿੰਦੇ ਨੇ, ਵੈਦਿੰਗ ਪਾਰ ਬ੍ਰਹਮ ਪਰਮੇਸ਼ਵਰ। ਇਸ ਰੋਗ ਨੂੰ ਦੂਰ ਕਰਨ ਵਾਸਤੇ ਵੈਦ ਅਕਾਲ ਪੁਰਖ ਦਾ ਨਾਮ ਹੈ। ਵੈਦਿੰਗ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ। ਹਰੀ ਪਰਮਾਤਮਾ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਰੱਦ ਨਾ ਕਰੋ, ਉਸ ਦੇ ਨਾਮ ਦੀ ਸ਼ਕਤੀ ਨਾਲ ਹੀ ਇਸ ਹੰਕਾਰ ਦਾ ਫਸਤਾ ਵੱਢਿਆ ਜਾ ਸਕਦਾ, ਹੰਕਾਰ ਤੋਂ ਬਚ ਸਕਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਨਾਮ ਦਾ ਬਹੁਤਾ ਅਭਿਆਸ ਹੋਣ ਨਾਲ ਜਿਸ ਵੇਲੇ ਨਾਮ ਅੰਦਰ ਵਸ ਜਾਏ ਤੇ ਫਿਰ ਉਹ ਹਉਮੈ ਨੂੰ ਦੂਰ ਭਜਾ ਦਿੰਦਾ, ਫਿਰ ਹਉਮੈ ਨਹੀਂ ਨੇੜੇ ਆ ਸਕਦੀ। ਜਦੋਂ ਤੱਕ ਮਨੁੱਖ ਹਉਮੈ ਦੇ ਟਿੱਲੇ ਤੇ ਜਿਉਂਦਾ ਹੈ, ਉਦੋਂ ਤੱਕ ਅੰਦਰ ਨਾਮ ਨਹੀਂ ਪਹੁੰਚ ਸਕਦਾ। ਇਸ ਵਾਸਤੇ ਜਦੋਂ ਬਹੁਤਾ ਅਭਿਆਸ ਕਰਕੇ, ਗੁਰਾਂ ਦੇ ਉਪਦੇਸ਼ ਦੁਆਰਾ ਬਾਣੀ ਨਾਲ ਜੁੜ ਕੇ, ਆਪਣੇ ਮਨ ਨੂੰ ਸਮਝਾ ਸਮਝਾ ਕੇ, ਕੋਈ ਗੁਰਮੁਖ ਇੱਥੇ ਤੱਕ ਪ੍ਰਾਪਤ ਹੋ ਜਾਂਦਾ ਕਿ ਉਹਦੇ ਅੰਦਰ ਨਾਮ ਵਸ ਜਾਏ, ਨਾਮ ਦਾ ਜਾਪ ਇੱਕ ਰਸ ਹੋਣ ਲੱਗ ਜਾਏ, ਤੇ ਫਿਰ ਹਉਮੈ ਮੁੱਕ ਜਾਂਦੀ ਹੈ, ਫਿਰ ਦੁਬਾਰਾ ਨਹੀਂ ਆ ਕੇ ਚੰਬੜ ਸਕਦੀ। ਇਹੋ ਹੀ ਇਲਾਜ ਹੈ ਹਜ਼ੂਰ ਕਹਿੰਦੇ, ਹੋਰ ਕੋਈ ਨਹੀਂ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾ ਹੈ। ਹਉਮੈ ਦੀਰਘ ਰੋਗ ਹੈ, ਪਰ ਦਾਰੂ ਪੀ ਇਸ ਮਾਹੇ, ਇਸ ਹਿਰਦੇ ਦੇ ਅੰਦਰ ਦਾਰੂ ਵੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਇਹ ਦੁੱਖ ਵੱਡੇ ਵੱਡੇ ਚੰਬੜੇ ਹੋਏ ਨੇ। ਜਿਹੜਾ ਮਨੁੱਖ ਸਰੀਰਕ ਤੌਰ ਤੇ ਅਰੋਗ ਵੀ ਹੋਵੇ, ਉਹ ਵੀ ਅਰੋਗ ਨਹੀਂ ਹੈ, ਉਹਨੂੰ ਇਹ ਰੋਗ ਤੇ ਚੰਬੜੇ ਹੋਏ ਨੇ। ਇਸ ਵਾਸਤੇ ਅਰੋਗੀ ਕੋਈ ਨਹੀਂ, ਸਾਰੇ ਰੋਗੀ ਹਨ। ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਫਿਰ ਮਹਾਰਾਜ ਜੀ, ਜਿਹੜੇ ਰੱਬ ਦੇ ਪਿਆਰੇ ਹਨ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਕੈਸੀ ਅਵਸਥਾ, ਉਹਨਾਂ ਕਿਵੇਂ ਇਹਨਾਂ ਨੂੰ ਦੂਰ ਕੀਤਾ? ਮਹਾਰਾਜ ਜੀ, ਕਿੱਡੀ ਕੁ ਉਹਨਾਂ ਦੀ ਅਵਸਥਾ ਉੱਚੀ ਬਣ ਗਈ, ਜਿਨ੍ਹਾਂ ਨੇ ਨਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਦੂਰ ਕਰ ਲਿਆ। ਤਾਂ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਵੀ ਰੱਬ ਦੇ ਜਿਹੜੇ ਸਾਧੂ ਹਨ ਨਾ, ਉਹ ਵੀ ਵੱਡੇ ਸੂਰਮੇ ਨੇ, ਉਹਨਾਂ ਨੇ ਇਹਨਾਂ ਨੂੰ ਜਿੱਤਿਆ। ਕਿੰਨਾ ਗੁਣਾ ਕਰਕੇ ਜਿੱਤਿਆ ਮਹਾਰਾਜ ਜੀ? ਕਿਹੜੇ ਸ਼ਸਤਰਾਂ ਨਾਲ ਜਿੱਤਿਆ? ਤਾਂ ਸਤਿਗੁਰੂ ਦੱਸਦੇ ਨੇ, ਸੈਨਾ ਸਾਧ ਸਮੂਹ ਸੂਰ ਅਜਿੱਤੰ। ਸਮੂਹ ਜਿਹੜੇ ਰੱਬ ਦੇ ਸਾਧੂ ਹਨ, ਉਹ ਅਜਿੱਤ ਸੂਰਮੇ ਹਨ। ਇਹਨਾਂ ਵਿਕਾਰਾਂ ਰੂਪੀ ਸੂਰਮਿਆਂ ਕੋਲੋਂ ਉਹ ਸੂਰਮੇ ਜਿੱਤੇ ਨਹੀਂ ਗਏ, ਉਹ ਬਚ ਗਏ। ਕਿਵੇਂ ਜੀ? ਹਜ਼ੂਰ ਦੱਸ ਰਹੇ ਨੇ। ਫਿਰ ਮਹਾਰਾਜ ਜੀ ਦੱਸੋ, ਜਿਹੜੇ ਰੱਬ ਦੇ ਸੰਤ ਨੇ, ਸਾਧੂ ਹਨ, ਗੁਰਮੁਖ ਹਨ, ਉੱਚੀ ਅਵਸਥਾ ਵਾਲੇ, ਉਹਨਾਂ ਕੋਲ ਸ਼ਸਤਰ ਕਿਹੜੇ ਕਿਹੜੇ ਨੇ? ਸੂਰਮਿਆਂ ਕੋਲ ਸ਼ਸਤਰ ਹੁੰਦੇ ਨੇ। ਤਾਂ ਸਤਿਗੁਰੂ ਮਹਾਰਾਜ ਦੱਸਦੇ ਨੇ, ਸੈਨਾ ਸਾਧ ਸਮੂਹ ਸੂਰ ਅਜਿੱਤੰ ਸੰਨਾਹੰ ਤਨ ਨਿਮਰਤਾ। ਜਿਵੇਂ ਪੁਰਾਣੇ ਸਮਿਆਂ ਚ ਸੰਜੋਆਂ ਹੁੰਦੀਆਂ ਸਨ, ਜਿਹੜਾ ਬਖਤਰ ਵੀ ਉਹਨੂੰ ਕਿਹਾ ਜਾਂਦਾ, ਮਹਾਰਾਜਾ ਰਣਜੀਤ ਸਿੰਘ ਦੀ ਸੰਜੋ ਅੱਜ ਵੀ ਅਜਾਇਬ ਘਰ ਅੰਮ੍ਰਿਤਸਰ ਸਾਹਿਬ ਸੰਭਾਲੀ ਹੋਈ ਆ। ਲੋਹੇ ਦੀਆਂ ਤਾਰਾਂ ਦਾ ਇੱਕ ਕੱਪੜਾ ਜਿਹਾ ਬਣਾਇਆ ਹੋਇਆ ਸਰੀਰ ਤੇ ਪਹਿਨਣ ਲਈ, ਜਿਹਨੂੰ ਅੱਜ ਕੱਲ੍ਹ ਬੁਲਟ ਪਰੂਫ ਜੈਕਟਾਂ ਕਹਿ ਦਿੰਦੇ ਨੇ। ਇਸ ਪ੍ਰਕਾਰ ਪੁਰਾਣੇ ਸਮਿਆਂ ਚ ਇਹ ਸੰਜੋਆਂ ਹੋਇਆ ਕਰਦੀਆਂ ਸਨ ਭਾਈ, ਸ਼ਸਤਰ ਦਾ ਵਾਰ ਨਾ ਹੋ ਸਕੇ। ਰੱਬ ਦੇ ਪਿਆਰਿਆਂ ਨੇ ਜਿਹੜੀ ਸੰਜੋ ਪਹਿਨੀ ਹੈ ਅੰਤਰੀਵ ਦੁਸ਼ਮਣਾਂ ਦੇ ਵਾਰਾਂ ਤੋਂ ਬਚਣ ਲਈ, ਉਹ ਹੈ ਨਿਮਰਤਾ। ਇਹ ਸੂਖਮ ਚੀਜ਼ਾਂ ਹਨ ਨਾ, ਪੰਜੇ ਕਾਮ ਕ੍ਰੋਧ ਮੋਹ ਲੋਭ ਹੰਕਾਰ, ਔਰ ਇਹ ਵੀ ਮੈਂ ਬੇਨਤੀ ਕਰਦਿਆਂ, ਇਹ ਜਿਹੜੇ ਵਿਕਾਰ ਹਨ, ਇਹਨਾਂ ਦਾ ਸੰਬੰਧ ਸਰੀਰ ਨਾਲ ਨਹੀਂ ਹੈ, ਇਹਨਾਂ ਦਾ ਸੰਬੰਧ ਮਨ ਨਾਲ ਹੈ। ਸਰੀਰ ਸਿਰਫ ਇਹਨਾਂ ਵਿਕਾਰਾਂ ਨੂੰ ਭੋਗਣ ਦਾ ਜ਼ਰੀਆ ਹੈ। ਮਨ ਦਾ ਪ੍ਰੇਰਿਆ ਹੋਇਆ ਸਰੀਰ ਇਹਨਾਂ ਦੇ ਅਧੀਨ ਹੋ ਕੇ ਕਰਮ ਕਰਦਾ, ਪਰ ਇਹ ਚੰਬੜੇ ਹੋਏ ਮਨ ਨੂੰ ਨੇ। ਮਨ ਵੀ ਸੂਖਮ ਹੈ ਤੇ ਵਿਕਾਰ ਵੀ ਸੂਖਮ ਰੂਪ ਚੰਬੜੇ ਹੋਏ ਨੇ। ਇਹਨਾਂ ਦੁਸ਼ਮਣਾਂ ਨੂੰ ਦੂਰ ਕਰਨ ਲਈ ਅੰਤਰੀਵ ਸ਼ਸਤਰ ਵੀ ਸੂਖਮ ਚਾਹੀਦੇ ਨੇ। ਉਹ ਕਿਹੜਾ ਪਹਿਲਾ ਸ਼ਸਤਰ? ਸੰਜੋ। ਇਹਨਾਂ ਦੇ ਵਾਰਾਂ ਤੋਂ ਬਚਣ ਲਈ ਰੱਬ ਦੇ ਪਿਆਰਿਆਂ ਨੇ ਨਿਮਰਤਾ ਰੂਪੀ ਸੰਜੋ ਤਾਰੀ ਹੈ। ਸੰਨਾਹੰ ਤਨ ਨਿਮਰਤਾ। ਫਿਰ ਮਹਾਰਾਜ ਹਥਿਆਰ ਦੱਸੋ ਕਿਹੜੇ ਕਿਹੜੇ ਨਾਲ ਫੜੇ ਨੇ? ਤਾਂ ਹਜ਼ੂਰ ਦੱਸਦੇ ਨੇ, ਆਵਦ ਹੈ ਗੁਣ ਗੋਬਿੰਦ ਰਮਣ। ਆਵਦ ਮੈਨੇ ਹੈ ਸ਼ਸਤਰ, ਹਥਿਆਰ, ਗੋਬਿੰਦ ਪਰਮਾਤਮਾ ਦੇ ਗੁਣਾਂ ਨੂੰ ਜਿਹੜਾ ਉਚਾਰਨ ਕਰਨਾ ਹੈ, ਉਹਨਾਂ ਪੁਨਾ ਰੱਬ ਦੇ ਗੁਣ ਗਾਉਣੇ। ਮਨੁੱਖ ਖੁਸ਼ ਹੁੰਦਾ ਆਪਣੇ ਗੁਣ ਪ੍ਰਗਟ ਕਰ ਕਰਕੇ, ਭਾਵੇਂ ਔਗਣ ਹੀ ਹੋਣ ਅੰਦਰ, ਆਪਣੇ ਔਗਣਾਂ ਨੂੰ ਵੀ ਗੁਣ ਬਣਾ ਬਣਾ ਪੇਸ਼ ਕਰੀਦਾ ਤੇ ਦੂਜਿਆਂ ਦੇ ਗੁਣ ਵੀ ਔਗਣ ਬਣਾ ਬਣਾ ਪੇਸ਼ ਕਰਦਾ। ਇਸ ਕੰਮ 'ਚ ਲੱਗਾ ਹੋਇਆ, ਲੱਗਣਾ ਇਸ ਕੰਮ 'ਚ ਪਏਗਾ ਕਿ ਗੋਬਿੰਦ ਦੇ ਗੁਣ ਉਚਾਰੇ ਜਾਣ, ਆਪਣੇ ਔਗਣ ਬਿਆਨ ਕੀਤੇ ਜਾਣ। ਮਹਾਰਾਜ, ਸਾਡੇ ਜੇ ਸਾਰੇ ਹੀ ਦੋਸ਼ ਨੇ। ਵੇਖੋ ਭਾਈ ਗੁਰਦਾਸ ਜੀ ਇੱਕ ਤਰੀਕਾ ਜਾਚ ਦੱਸ ਰਹੇ ਨੇ ਵੀ ਕਿਵੇਂ ਪਰਮਾਤਮਾ ਦੇ ਗੁਣ ਗਾਉਣੇ ਤੇ ਕਿਵੇਂ ਆਪਣੀ ਨਿਰਮਾਣਤਾ ਯਾਦ ਕਰਨੀ ਆ। ਭਾਈ ਸਾਹਿਬ ਕਹਿੰਦੇ ਨੇ, ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ। ਹੇ ਵਾਹਿਗੁਰੂ ਜੀ, ਤੁਹਾਡਾ ਇੱਕ ਗੁਣ ਮੇਰੇ ਸਾਹਮਣੇ ਆਇਆ ਕਿ ਤੁਸੀਂ ਹੋ ਭਗਤ ਵਸ਼ਲ। ਇਹਦਾ ਮਤਲਬ ਹੈ ਭਗਤਾਂ ਨਾਲ ਇੰਜ ਪਿਆਰ ਕਰਦੇ ਹੋ ਜਿਵੇਂ ਗਾਂ ਵੱਛੇ ਨਾਲ ਪਿਆਰ ਕਰਦੀ ਆ। ਇਹਨੂੰ ਵਾਤਸਲ ਪਿਆਰ ਕਿਹਾ ਗਿਆ। ਮਾਂ ਵੀ ਪੁੱਤਰ ਦੇ ਨਾਲ ਪਿਆਰ ਕਰਦੀ ਹੈ, ਪਰ ਉਹਦੇ ਪਿੱਛੇ ਇੱਕ ਲੋਭ ਛੁਪਿਆ ਹੋਇਆ, ਇੱਕ ਲਾਲਸਾ ਛੁਪੀ ਹੋਈ ਆ। ਹਜ਼ੂਰ ਨੇ ਬਾਣੀ 'ਚ ਦੱਸਿਆ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ। ਅਸੀਂ ਬਿਲਾਸ ਆਨੰਦ ਨੂੰ ਭੋਗਾਂਗੇ ਬਿਰਧ ਅਵਸਥਾ 'ਚ, ਪੁੱਤਰ ਵੱਡਾ ਹੋ ਕੇ ਤਨ ਖੱਟ ਕੇ ਲਿਆ ਕੇ ਦੇਵੇਗਾ, ਪਰ ਗਾਂ ਨੂੰ ਤਾਂ ਇਹ ਲਾਲਸਾ ਨਹੀਂ। ਇਸ ਵਾਸਤੇ ਗਾਂ ਵੱਛੇ ਨਾਲ ਜਿਹੜਾ ਪਿਆਰ ਕਰਦੀ ਹੈ ਉਹ ਨਿਰਲਾਲਸਾ ਹੈ, ਉਹਦੇ ਵਿੱਚ ਲੋਭ ਕੋਈ ਨਹੀਂ, ਕੋਈ ਲਾਲਸਾ ਨਹੀਂ ਛੁਪੀ ਹੋਈ। ਇਸੇ ਤਰ੍ਹਾਂ ਭਗਤਾਂ ਨਾਲ ਵਾਹਿਗੁਰੂ ਜੀ ਇੰਝ ਹੀ ਪਿਆਰ ਕਰਦੇ ਨੇ। ਉਹਨੇ ਭਗਤਾਂ ਕੋਲੋਂ ਤਾਂ ਕੁਛ ਲੈਣਾ ਨਹੀਂ, ਉਹਨੇ ਤਾਂ ਕੁਛ ਦੇਣਾ ਹੀ ਹੈ ਨਾ। ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਾਂ ਕੋਈ ਤਮਾ ਨਹੀਂ ਹੈ। ਇਸ ਵਾਸਤੇ ਵਾਹਿਗੁਰੂ ਜੀ ਜਿਹੜਾ ਪਿਆਰ ਕਰਦੇ ਨੇ, ਉਸ ਕਰਕੇ ਉਹਦਾ ਨਾਮ ਪੈ ਗਿਆ ਭਗਤ ਵਸ਼ਲ, ਭਗਤਾਂ ਨਾਲ ਪਿਆਰ ਕਰਨੇ ਵਾਲਾ। ਹੇ ਵਾਹਿਗੁਰੂ ਜੀ, ਤੁਹਾਡਾ ਜਦੋਂ ਇਹ ਗੁਣ ਚੇਤੇ ਆਉਂਦਾ ਤੇ ਮੈਂ ਨਿਰਾਸ਼ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ, ਕਿਉਂ ਨਿਰਾਸ਼ ਹੁੰਦਾ? ਤੇ ਮੇਰੇ ਵਿੱਚ ਤਾਂ ਔਗਣ ਹੀ ਔਗਣ ਹਨ। ਤੁਸੀਂ ਮਹਾਰਾਜ, ਮੈਂ ਭਗਤੀ ਨਹੀਂ ਕਰਦਾ ਤੇ ਤੁਸੀਂ ਮੇਰੇ ਨਾਲ ਪਿਆਰ ਨਹੀਂ ਕਰੋਗੇ? ਮੈਂ ਭਗਤੀ ਕਰਦਾ ਨਹੀਂ, ਤੁਸੀਂ ਤਾਂ ਭਗਤਾਂ ਨਾਲ ਪਿਆਰ ਕਰਦੇ ਹੋ ਨਾ। ਤੇ ਮੈਂ ਭਗਤ ਬਣ ਨਹੀਂ ਸਕਿਆ, ਇਸ ਕਰਕੇ ਮੈਨੂੰ ਨਿਰਾਸ਼ਤਾ ਛਾ ਜਾਂਦੀ ਹੈ। ਤੇ ਫਿਰ ਇੱਕ ਤੁਹਾਡਾ ਗੁਣ ਸਾਹਮਣੇ ਆ ਜਾਂਦਾ, ਪਤਤ ਪਾਵਨ ਸੁਨ ਆਸਾ ਔਰ ਧਾਰ ਹੋ। ਤੁਸੀਂ ਪਤਤਾਂ ਨੂੰ ਪਵਿੱਤਰ ਕਰਨ ਵਾਲੇ ਹੋ, ਜਿਹਨਾਂ ਭਗਤੀ ਨਹੀਂ ਕਦੇ ਕੀਤੀ, ਪਤਤ ਯਾਨੀ ਕਿ ਧਰਮ ਤੋਂ ਡਿੱਗੇ ਹੋਏ, ਜਿਹਨਾਂ ਨੂੰ ਮੁਸਲਮਾਨ ਕਾਫਰ ਕਹਿ ਦਿੰਦੇ ਆ। ਉਹ ਤਾਂ ਕਹਿੰਦੇ ਦੂਜੇ ਧਰਮਾਂ ਦੇ ਸਾਰੇ ਹੀ ਕਾਫਰ ਨੇ, ਪਰ ਨਹੀਂ, ਕਾਫਰ ਦਾ ਅਰਥ ਹੁੰਦਾ ਜਿਹੜਾ ਧਰਮ ਤੋਂ ਡਿੱਗਿਆ ਹੋਇਆ, ਇਨਸਾਨੀਅਤ ਤੋਂ ਗਿਰਿਆ ਹੋਇਆ ਮਨੁੱਖ। ਸੋ ਉਹ ਜਿਹੜੇ ਪਤਿਤ ਜੀਵ ਹਨ ਸੱਚੇ ਪਾਤਸ਼ਾਹ, ਤੁਸੀਂ ਉਹਨਾਂ ਨੂੰ ਵੀ ਪਾਵਨ ਬਣਾਉਣ ਵਾਲੇ ਹੋ। ਇੱਕ ਬਾਣੀ ਚ ਬਚਨ ਕੀਤਾ ਭਗਤ ਜੀ ਨੇ ਕਿ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਹੇ ਵਾਹਿਗੁਰੂ, ਜੇ ਅਸੀਂ ਪਾਪ ਨਾ ਕਰਦੇ ਤੇ ਫਿਰ ਤੁਹਾਡਾ ਨਾਮ ਪਤਿਤ ਪਾਵਨ ਨਹੀਂ ਸੀ ਪੈਣਾ। ਅਸੀਂ ਪਾਪ ਕੀਤੇ, ਸਾਨੂੰ ਪਾਪੀਆਂ ਨੂੰ ਤੁਸੀਂ ਪਵਿੱਤਰ ਕੀਤਾ, ਆਪਣਾ ਨਾਮ ਬਖਸ਼ ਕੇ, ਤੇ ਤੁਹਾਡਾ ਇੱਕ ਨਾਮ ਜੁੜ ਗਿਆ ਤੁਹਾਡੇ ਨਾਵਾਂ ਨਾਲ, ਪਤਿਤ ਪਾਵਨ। ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਪਤਿਤ ਪਾਵਨ ਸੁਨ ਆਸਾ ਔਰ ਧਾਰ ਹੋ। ਤੁਹਾਡਾ ਇਹ ਗੁਣ ਨਾਮ ਸਾਹਮਣੇ ਆਇਆ ਕਿ ਤੁਸੀਂ ਪਤਿਤ ਪਾਵਨ ਹੋ, ਮੇਰੇ ਹਿਰਦੇ 'ਚ ਫਿਰ ਆਸਾ ਜਾਗ ਪਈ ਕਿ ਕੋਈ ਨਹੀਂ, ਮੈਂ ਸ਼ਰਨ ਪੈ ਜਾਵਾਂਗਾ ਤੇ ਮੈਨੂੰ ਪਤਿਤ ਨੂੰ ਵੀ ਤੁਸੀਂ ਪਵਿੱਤਰ ਕਰ ਹੀ ਲੈਣਾ। ਫਿਰ ਕਹਿੰਦੇ ਇੱਕ ਹੋਰ ਗੁਣ ਤੁਹਾਡਾ ਸਾਹਮਣੇ ਆ ਗਿਆ, ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ। ਤੁਹਾਡਾ ਗੁਣ ਸਾਹਮਣੇ ਆਇਆ ਕਿ ਤੁਸੀਂ ਅੰਦਰ ਦੀਆਂ ਜਾਣਨ ਵਾਲੇ ਹੋ, ਤੇ ਮੈਂ ਅੰਦਰੋਂ ਹਿੱਲ ਜਾਂਦਾ, ਅੰਦਰੋਂ ਕੰਬ ਜਾਂਦਾ ਕਿ ਮੇਰੇ ਅੰਦਰ ਦੀਆਂ ਤੁਸੀਂ ਜਾਣਦੇ, ਮੇਰੇ ਅੰਦਰ ਤਾਂ ਚੰਗੀ ਗੱਲ ਹੈ ਕੋਈ ਨਹੀਂ, ਮੇਰੇ ਅੰਦਰ ਤਾਂ ਭੈੜੇ ਫੁਰਨੇ ਜਨਮ ਲੈ ਰਹੇ ਨੇ, ਭੈੜੇ ਖਿਆਲਾਤ ਹਨ, ਭੈੜੀ ਸੋਚ ਹੈ ਸੱਚੇ ਪਾਤਸ਼ਾਹ। ਫਿਰ ਮੈਂ ਕੰਬ ਜਾਂਦਾ, ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ। ਪਰ ਇੱਕ ਤੁਹਾਡਾ ਫਿਰ ਗੁਣ ਸਾਹਮਣੇ ਆ ਜਾਂਦਾ ਜਿਹੜਾ ਆਸ ਬਣਾ ਦਿੰਦਾ, ਦੀਨ ਕਹਿ ਦਿਆਲ ਸੁਨ ਭੈ ਭਰਮ ਟਾਰ ਹੋ। ਤੁਹਾਡੇ ਚ ਗੁਣ ਹੈ ਦੀਨ ਦਿਆਲ, ਜਿਹੜੇ ਦੀਨ ਇੱਛਾ ਪੈ ਸੰਯੁਕਤ ਹੋ ਕੇ, ਮਨੋ ਹੋ ਕੇ, ਗਰੀਬ ਬਣ ਕੇ ਤੁਹਾਡੀ ਸ਼ਰਨ ਪੈ ਜਾਂਦੇ ਨੇ, ਤੁਸੀਂ ਉਹਨਾਂ ਤੇ ਦਿਆਲੂ ਕਿਰਪਾਲੂ ਹੋ ਜਾਂਦੇ ਹੋ, ਦਇਆ ਦਾ ਆਲ ਘਰ ਹੋ ਤੁਸੀਂ, ਤੁਹਾਡਾ ਨਾਂ ਹੀ ਦੀਨ ਦਿਆਲ ਤਾਂ ਪਿਆ ਹੋਇਆ। ਫਿਰ ਮੈਂ ਤਗੜਾ ਹੋ ਜਾਂਦਾ ਵੀ ਕੋਈ ਨੀ, ਮੈਂ ਸ਼ਰਨ ਪੈ ਜਾਵਾਂਗਾ, ਤੇ ਮੇਰੇ ਤੇ ਦਿਆਲਤਾ ਕਰੋਗੇ ਨਾ ਕਦੇ ਸ਼ਰਨ ਪਏ ਹੋਏ ਤੇ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਹੋਰ ਮੇਰਾ ਉਗਣ ਮੇਰੇ ਸਾਹਮਣੇ ਆ ਜਾਂਦਾ, ਜਲ ਧਰ ਸੰਗਮ ਕੈ ਅਫਲ ਸਿੰਬਲ ਦਰੁਮ। ਜਿਹੜਾ ਸਿੰਬਲ ਦਾ ਦਰਖਤ ਹੈ ਉਹਦੇ ਫਲ ਫਿੱਕੇ, ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਉਹਦੇ ਪੱਤਰ ਵੀ ਕੰਮ ਨਹੀਂ ਆਉਂਦੇ, ਪੰਛੀ ਦੂਰੋਂ ਆਉਂਦੇ ਉੱਡ ਕੇ ਆਸ ਲੈ ਕੇ, ਪਰ ਉੱਚਾ ਲੰਮਾ ਝਾਟਲਾ ਬੜਾ ਹੁੰਦਾ, ਪਰ ਨਾ ਉਹਦੇ ਫੁੱਲ ਕੰਮ ਆਉਣੇ, ਨਾ ਫਲ, ਨਾ ਉਹਦੀ ਛਾਂ ਕਿਸੇ ਨੇ ਮੰਨਣੀ, ਨਾ ਪੱਤ ਕੰਮ ਆਉਣੇ। ਮੈਂ ਇਹੋ ਜਿਹਾ ਹਾਂ ਸੱਚੇ ਪਾਤਸ਼ਾਹ, ਸਿੰਬਲ ਦੇ ਦਰਖਤ ਵਰਗਾ, ਜਿੰਨਾ ਮਰਜ਼ੀ ਮੀਂਹ ਪਏ ਮੈਂ ਫਲੀ ਭੂਤ ਨਹੀਂ ਹੋਣ ਵਾਲਾ, ਜਿੰਨਾ ਮਰਜ਼ੀ ਉਪਦੇਸ਼ ਮੇਰੇ ਤੇ ਕੋਈ ਸੁਣਾਈ ਜਾਏ ਮੇਰੇ ਤੇ ਅਸਰ ਹੀ ਨਹੀਂ ਕਰਦਾ, ਤੇ ਮਹਾਰਾਜ ਮੇਰਾ ਆਧਾਰ ਕਿਵੇਂ ਹੋਵੇਗਾ। ਤਾਂ ਫਿਰ ਕਹਿੰਦੇ ਤੁਹਾਡਾ ਗੁਣ ਸਾਹਮਣੇ ਆ ਜਾਂਦਾ, ਚੰਦਨ ਸੁਗੰਧ ਸੰਬੰਧ ਮਲਗਾਰ ਹੋ। ਜਿਵੇਂ ਚੰਦਨ ਦਾ ਬੂਟਾ ਕਿਤੇ ਪੈਦਾ ਹੋ ਜਾਏ ਕਿਸੇ ਜੰਗਲ ਵਿੱਚ, ਤੇ ਮਹਾਰਾਜ ਸਿੰਬਲ ਤੇ ਵੀ ਉਹਦਾ ਪ੍ਰਭਾਵ ਪੈ ਜਾਂਦਾ, ਇਸੇ ਤਰ੍ਹਾਂ ਤੁਸੀਂ ਹੋ ਚੰਦਨ ਦੀ ਨਿਆਈ, ਅਸੀਂ ਹਾਂ ਸਿੰਬਲ ਵਰਗੇ, ਤੁਹਾਡੀ ਸੰਗਤ ਕਰਦਿਆਂ ਕਰਦਿਆਂ ਮਹਾਰਾਜ ਜੀ ਅਸਰ ਪੈ ਹੀ ਜਾਏਗਾ ਨਾ, ਤੁਹਾਨੂੰ ਚੇਤੇ ਕਰਦੇ ਰਹੇ ਤਾਂ ਸਾਡੇ ਵਿੱਚ ਵੀ ਭਗਤੀ ਦੀ ਖੁਸ਼ਬੂ ਆ ਜਾਏਗੀ। ਤੇਰੇ ਪਿਆਰੇ ਹਨ ਚੰਦਨ ਦੀ ਨਿਆਈ, ਔਰ ਤੁਸੀਂ ਹੋ ਚੰਦਨ ਵਰਗੇ, ਅਸੀਂ ਹਾਂ ਸਿੰਬਲ ਵਰਗੇ, ਪਰ ਅਸਰ ਪੈ ਹੀ ਜਾਏਗਾ ਨਾ ਕਦੇ। ਔਰ ਇਸੇ ਤਰ੍ਹਾਂ ਫਿਰ ਭਾਈ ਸਾਹਿਬ ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ। ਭਾਈ ਗੁਰਦਾਸ ਦੇ ਵਿੱਚ ਔਗਣ ਤਾਂ ਹੈ ਨਹੀਂ ਇਹੋ ਜਿਹੇ, ਪਰ ਵੇਖੋ ਸਾਰੀ ਦੁਨੀਆਂ ਦੇ ਔਗਣ ਆਪਣੀ ਝੋਲੀ 'ਚ ਪਵਾ ਕੇ ਕਹਿ ਰਹੇ ਨੇ ਭਈ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ। ਮੈਂ ਜੀਵ ਤੁਸ਼ ਵਿਚਾਰਾ, ਆਪਣੀ ਕਰਨੀ ਕਰਤੂਤ ਤਾਂ ਇਹੋ ਜਿਹੀ ਆ ਵੀ ਮੈਨੂੰ ਨਰਕ ਵੀ ਨਹੀਂ ਚੱਲਣਗੇ, ਪਰ ਤੁਮਰੇ ਬਿਰਧ ਕਰ ਆਸਰੋ ਸਮਾਰ ਹੋ। ਫਿਰ ਵੀ ਮੈਂ ਤੇਰੀ ਸ਼ਰਨ ਲਈ ਹੈ, ਮੈਨੂੰ ਭਰੋਸਾ ਹੈ ਤੇਰਾ ਬਿਰਧ ਹੈ, ਜੋ ਸਰਣ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਧਾ। ਤੇਰਾ ਬਿਰਧ ਜੋ ਹੋਇਆ, ਬਿਰਧ ਮੈਨੇ ਸੁਭਾਅ ਪੁਰਾਣਾ ਧਰਮ, ਤੁਸੀਂ ਧਰਮ ਹੀ ਇਹ ਆਪਣਾ ਬਣਾਇਆ ਹੋਇਆ, ਤੁਹਾਡੇ ਗੁਣ ਹੀ ਐਸੇ ਹਨ ਕਿ ਤੁਸੀਂ ਸ਼ਰਨ ਪਿਆ ਨੂੰ ਬਖਸ਼ ਲੈਂਦੇ ਹੋ, ਇਸ ਵਾਸਤੇ ਤੁਹਾਡੇ ਬਿਰਧ ਕਰਕੇ ਤੁਹਾਡਾ ਆਸਰਾ ਸੰਵਾਰ ਹੋ, ਆਸਰਾ ਲੈਣਾ ਹਾਂ ਕਿ ਤੁਸੀਂ ਮੈਨੂੰ ਵੀ ਬਖਸ਼ ਦਿਓਗੇ। ਇਹ ਹੈ ਤਰੀਕਾ। ਇਸੇ ਪ੍ਰਕਾਰ ਜਿਹੜੇ ਰੱਬ ਦੇ ਸਾਧੂ ਹਨ, ਇੱਕ ਤਾਂ ਗੁਣ ਉਹਨਾਂ ਨੇ ਧਾਰਨ ਕੀਤਾ ਨਿਮਰਤਾ ਦਾ, ਔਰ ਸੰਜੋਅ ਪੈਂਦੀ ਹੈ ਨਿਮਰਤਾ ਦੀ। ਦੂਸਰਾ ਜਿਹੜੇ ਇੰਜ ਪਰਮਾਤਮਾ ਦੇ ਗੁਣ ਗੋਬਿੰਦ ਦੇ ਉਚਾਰਦੇ ਨੇ ਨਾ, ਜਸ ਕਰਦੇ ਆ ਵਾਹਿਗੁਰੂ ਦਾ ਕੀਰਤਨ ਦੁਆਰਾ, ਢੱਡਾਂ ਦੁਆਰਾ, ਕਿਸੇ ਢੰਗ ਨਾਲ ਵੀ ਦਿਲੋਂ ਹੋ ਕੇ ਜਦੋਂ ਵਾਹਿਗੁਰੂ ਦਾ ਜਸ ਕੀਤਾ ਜਾਏ, ਗੁਣ ਗਾਏ ਜਾਣ, ਆਪਦਾ ਇਹ ਸ਼ਸਤਰ ਬਣ ਜਾਂਦੇ ਨੇ ਦੁਸ਼ਮਣਾਂ ਨੂੰ ਕੁਤਰਾ ਕੁਤਰਾ ਕਰਨ ਲਈ। ਇਹ ਅੰਤਰੀਵ ਦੁਸ਼ਮਣ ਜਿਹੜੇ ਕਾਮ ਕ੍ਰੋਧ ਮੋਲੋਭ ਹੰਕਾਰ ਆ, ਉਹਨਾਂ ਨੂੰ ਵੱਢਣ ਵਾਸਤੇ ਸ਼ਸਤਰ ਨੇ। ਆਪਦਾ ਗੁਣ ਗੋਬਿੰਦ ਰਮਣੰ, ਓਟ ਗੁਰ ਸ਼ਬਦ ਕਰ ਚਰਮਣ ਹੈ। ਚਰਮਣ ਗੈਂਡੇ ਦੇ ਚਮੜੇ ਦੀ ਜਿਹੜੀ ਢਾਲ ਆ ਉਹ ਬੜੀ ਪੱਕੀ ਮੰਨੀ ਆ, ਗੋਲੀ ਨਹੀਂ ਉਹਦੇ ਵਿੱਚ ਦੀ ਲੰਘਦੀ। ਇਸੇ ਪ੍ਰਕਾਰ ਰੱਬ ਦੇ ਪਿਆਰੇ ਨੇ ਮਨ ਰੂਪੀ ਹੱਥ ਵਿੱਚ ਇਹ ਚਰਮਣ ਪਕੜੀ ਹੈ ਜਿਹੜਾ ਓਟ ਗੁਰ ਸ਼ਬਦ, ਗੁਰਾਂ ਦੇ ਸ਼ਬਦ ਦੀ ਓਟ ਲਈ ਹੈ ਨਾ ਜਿਹੜੀ, ਇਹ ਉਹਨਾਂ ਢਾਲਾ ਪਕੜਿਆ ਹੋਇਆ, ਢਾਲ ਪਕੜੀ ਹੋਈ ਹੈ ਵੀ ਦੁਸ਼ਮਣ ਦੇ ਵਾਰਾਂ ਦਾ ਅਸਰ ਨਾ ਸਾਡੇ ਤੇ ਪੈ, ਅੱਗੋਂ ਡੱਕ ਸਕੀਏ, ਰੁਕ ਸਕੀਏ। ਓਟ ਗੁਰ ਸ਼ਬਦ ਕਰ ਚਰਮਣ ਹੈ। ਫਿਰ ਮਹਾਰਾਜ ਜੀ ਸੂਰਮਿਆਂ ਦੇ ਕੋਲ ਸਵਾਰੀਆਂ ਹੁੰਦੀਆਂ ਨੇ, ਰੱਬ ਦੇ ਪਿਆਰਿਆਂ ਕੋਲ ਕਿਹੜੀ ਸਵਾਰੀ? ਤਾਂ ਹਜ਼ੂਰ ਦੱਸਦੇ ਨੇ ਆਰੂੜ ਤੇ ਅਸਵ ਰਥ ਨਗ ਹੈ, ਬੁਝੰਤੇ ਪ੍ਰਭ ਮਾਰਗ ਹੈ। ਜਦੋਂ ਤੱਕ ਉਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਉਹ ਹੋਰਨਾਂ ਗੁਰਮੁਖਾਂ ਨੂੰ, ਬਹੁਤੀ ਕਮਾਈ ਵਾਲਿਆਂ ਨੂੰ, ਮੰਜ਼ਿਲ ਤੇ ਪਹੁੰਚੇ ਹੋਏ ਗੁਰਮੁਖਾਂ ਦੇ ਜੀਵਨ ਪੜ ਪੜ ਕੇ ਉਹਨਾਂ ਨੂੰ ਮਿਲ ਮਿਲ ਕੇ ਪੁੱਛਦੇ ਨੇ ਭਈ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਦੱਸੋ, ਕਿੱਧਰ ਦੀ ਲੰਘਣਾ, ਆਹ ਔਕੜਾਂ ਆ ਰਹੀਆਂ ਰੱਬ ਦੇ ਪਿਆਰੇ, ਔਕੜਾਂ ਕਿਵੇਂ ਦੂਰ ਹੋਣ। ਇਹ ਉਹ ਆਰੂੜ ਤੇ ਯਾਨੀ ਕਿ ਚੜ੍ਹਦੇ ਸਵਾਰੀ ਕਰਦੇ ਨੇ। ਆਰੂੜ ਤੇ ਅਸਵ, ਅਸਵ ਮੈਨੇ ਘੋੜੇ, ਸਰਵਣ ਕਰਨਾ ਪਰਮੇਸ਼ਰ ਦਾ ਨਾਮ, ਇਹ ਘੋੜਿਆਂ ਤੇ ਚੜ੍ਹਦੇ ਨੇ। ਰਥ, ਰਥਾਂ ਦੀ ਸਵਾਰੀ ਕਰਦੇ ਆ, ਮੰਨਣ ਰੂਪ ਗੁਰਾਂ ਦੇ ਸ਼ਬਦ ਨੂੰ ਮੰਨ ਲੈਣਾ। ਤੇ ਇਸੇ ਤਰ੍ਹਾਂ ਨਿਧਿਆਸਣ ਕਮਾਈ ਕਰਨੀ, ਇਹ ਹੈ ਨਾਗਾ ਹਾਥੀਆਂ ਦੀ ਸਵਾਰੀ, ਤੇ ਬੁੱਝ ਲੈਂਦੇ ਆ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਨੂੰ। ਆਰੂੜ ਤੇ ਅਸਵ ਰਥ ਨਾਗੇ, ਬੁਝੰਤੇ ਪ੍ਰਭ ਮਾਰਗ, ਤੇ ਵਿਚਰ ਤੇ ਨਿਰਭਯੰ ਸਤਰ ਸੈਨਾ, ਦੁਸ਼ਮਣਾਂ ਦੇ ਦਲ ਵਿੱਚ ਨਿਰਭਉ ਹੋ ਕੇ ਵਿਚਰਦੇ ਨੇ। ਵਿਚਰ ਤੇ ਨਿਰਭਯੰ ਸਤਰ ਸੈਨਾ, ਫਿਰ ਮਹਾਰਾਜ ਜੀ ਕਈ ਵਾਰੀ ਸੂਰਮਿਆਂ ਨੂੰ ਧਾਵਾ ਕਰਕੇ ਪੈਣਾ ਪੈਂਦਾ, ਹੱਲੇ ਹੱਲੇ ਕਰਕੇ ਪੈਣਾ ਪੈਂਦਾ ਦੁਸ਼ਮਣਾਂ ਤੇ, ਰੱਬ ਦੇ ਪਿਆਰੇ ਕਿਹੜਾ ਹੱਲਾ ਕਰਦੇ ਨੇ। ਤਾਂ ਹਜ਼ੂਰ ਕਹਿੰਦੇ ਤਾਯੰਤੇ ਗੋਪਾਲ ਕੀਰਤਨ, ਜੋ ਜੋਟੀਆਂ ਬਣਾ ਕੇ ਇਕੱਠੇ ਬਹਿ ਕੇ ਕੀਰਤਨ ਕਰਦੇ ਆ ਵਾਹਿਗੁਰੂ ਦਾ, ਇਹ ਧਾਵਾ ਬੋਲਣਾ ਵਿਕਾਰਾਂ ਦੇ ਉੱਪਰ ਹੱਲਾ ਕਰਨਾ ਹੈ। ਜਿੱਤ ਤੇ ਵਿਸ਼ਵ ਸੰਸਾਰ ਹੈ, ਇਹ ਜਿਹੜਾ ਵਿਸ਼ ਯਹਿ ਰੂਪ ਸੰਸਾਰ ਹੈ, ਇਹਦੇ ਵਿੱਚ ਜਿਹੜੇ ਵਿਸ਼ੇ ਰੂਪ ਯਹਿ ਰੂਪ ਵਿਸ਼ੇ ਫੈਲੇ ਹੋਏ ਨੇ, ਇਹ ਸੰਸਾਰ ਨੂੰ ਸਾਰੇ ਨੂੰ ਜਿੱਤ ਲੈਂਦੇ ਆ। ਜਿਨ੍ਹਾਂ ਨੇ ਵਿਕਾਰਾਂ ਨੂੰ ਜਿੱਤ ਲਿਆ, ਸਾਰਾ ਸੰਸਾਰ ਜਿੱਤ ਲਿਆ। ਜਿੱਤ ਤੇ ਵਿਸ਼ਵ ਸੰਸਾਰ ਹੈ, ਨਾਨਕ ਵਸਿਅੰ ਕਰੋਤ ਪੰਚ ਤਸਕਰਾ, ਇਹਨਾਂ ਪੰਜਾਂ ਚੋਰਾਂ ਨੂੰ ਉਹਨਾਂ ਨੇ ਵਸ ਵਿੱਚ ਕਰ ਲਿਆ ਹੈ, ਅਧੀਨ ਕਰ ਲਿਆ ਹੈ, ਇਹ ਹੁਣ ਉਹਨਾਂ ਦੇ ਮਨ ਤੇ ਗਲਬਾ ਨਹੀਂ ਪਾ ਸਕਦੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸ਼ੁਭ ਗੁਣ ਧਾਰਨ ਦਾ ਉਪਦੇਸ਼ ਦਿੱਤਾ ਹੈ। ਜਦੋਂ ਅੰਦਰ ਬੰਦਗੀ ਬਹੁਤੀ ਹੋ ਜਾਏ ਤਾਂ ਅੰਦਰ ਵਸਤੂ ਵਿਚਾਰ ਜਨਮ ਲੈਂਦਾ, ਵਸਤੂ ਵਿਚਾਰ ਪਈ। ਜਿਹੜੇ ਸਰੀਰ ਹਨ ਇਹ ਹੱਡੀਆਂ ਦਾ ਪਿੰਜਰਾ ਹੈ, ਇਹਦੇ ਚ ਨਾੜੀਆਂ ਹਨ, ਖੂਨ, ਮਿੱਝ, ਰੋਮ, ਰੁਦਰ ਆਦਿਕ ਚਮੜੀ ਦਾ ਢੱਕਿਆ ਹੋਇਆ, ਕੀ ਇਹ? ਇਹਦਾ ਨਾਮ ਹੈ ਵਸਤੂ ਵਿਚਾਰ। ਜਿਹਦੇ ਅੰਦਰ ਇਹ ਅਥੇ ਪੈਰ ਗਿਆਨ ਹੋ ਜਾਏ, ਵਸੇ ਗਿਆਨ, ਉਹਨੂੰ ਵਿਕਾਰ ਨਹੀਂ ਫੁਰ ਸਕਦਾ। ਇਸੇ ਤਰ੍ਹਾਂ ਵਸਤੂ ਵਿਚਾਰ ਰਾਹੀਂ ਕਾਮ ਜਿੱਤਿਆ ਗਿਆ, ਅੰਦਰ ਸ਼ਾਂਤੀ ਪੈਦਾ ਹੋ ਗਈ ਅੱਠੇ ਪਹਿਰ ਦੀ ਸਿਮਰਨ ਦੁਆਰਾ, ਕਿਉਂਕਿ ਰੱਬ ਦੇ ਪਿਆਰੇ ਸਭ ਤੋਂ ਵੱਧ ਠੰਡੇ ਨੇ, ਇਸ ਲਈ ਸ਼ਾਂਤੀ ਨਾਲ ਕ੍ਰੋਧ ਜਿੱਤ ਲਿਆ, ਵਿਵੇਕ ਦੁਆਰਾ ਮੋਹ ਜਿੱਤਿਆ ਗਿਆ, ਸੰਤੋਖ ਦੁਆਰਾ ਲੋਭ ਜਿੱਤਿਆ ਗਿਆ, ਨਿਮਰਤਾ ਰਾਹੀਂ ਹੰਕਾਰ ਜਿੱਤਿਆ ਗਿਆ। ਇਹਨਾਂ ਦੇ ਉਲਟ ਪੰਜੇ ਗੁਣ ਪੈਦਾ ਹੋ ਗਏ ਤੇ ਪੰਜੇ ਵਿਕਾਰ ਜਿੱਤੇ ਗਏ। ਇਹ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਕੱਲ ਨੂੰ ਇਸ ਤੋਂ ਅੱਗੇ ਵਿਚਾਰ, ਹੋਰ ਵੀ ਬੜਾ ਕੁਛ ਹੈ ਜੋ ਸਾਨੂੰ ਚੰਬੜਿਆ ਹੋਇਆ, ਉਹਨਾਂ ਦੋਸ਼ਾਂ ਬਾਰੇ ਵੀ ਕੁਛ ਵਿਚਾਰ ਕੱਲ ਦੇ ਦੀਵਾਨ ਚ ਆਪ ਸੁਣੋਗੇ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।